ਸ਼੍ਰੀ ਹਰਗੋਬਿੰਦਪੁਰਾ ਨਗਰ ਛੇਵੇਂ ਪਾਤਸ਼ਾਹ ਜੀ ਵਸਾ ਰਹੇ ਨੇ ਬਿਆਸ ਦਰਿਆ ਦੇ ਕੰਢੇ 'ਤੇ। ਇੱਥੋਂ ਦਾ ਰਹਿਣ ਵਾਲਾ ਇੱਕ ਮਲੇਛ ਬਿਰਤੀ ਵਾਲਾ ਘੇਰੜ ਭਗਵਾਨ ਦਾਸ, ਜੋ ਕਰਮਚੰਦ ਚੰਦੂ ਦਾ ਰਿਸ਼ਤੇਦਾਰ ਸੀ, ਗੁਰੂ ਸਾਹਿਬ ਨਾਲ ਵੈਰ ਵਿਰੋਧ ਦੀ ਬਿਰਤੀ ਰੱਖ ਕੇ ਮਹਾਰਾਜ ਜੀ ਦਾ ਅਪਮਾਨ ਕਰਨ ਲਈ ਗੁਰੂ ਹਜ਼ੂਰੀ 'ਚ ਆਇਆ। ਸਤਿਗੁਰਾਂ ਨੂੰ ਬਥੇਰਾ ਪ੍ਰੇਮ ਨਾਲ ਸਮਝਾਇਆ ਕਿ ਅਸੀਂ ਕੋਈ ਇੱਥੇ ਜਗ੍ਹਾ ਮੱਲਣ ਨਹੀਂ ਆਏ, ਖਾਲੀ ਉਜਾੜ ਪਈ ਜਗ੍ਹਾ 'ਤੇ ਨਗਰ ਵਸਾਉਣਾ ਅਤੇ ਚਲੇ ਜਾਣਾ, ਇਹ ਨਗਰ ਤੇਰਾ ਹੀ ਹੋਣਾ, ਤੂੰ ਹੀ ਸਾਂਭਣਾ। ਪਰ ਭਗਵਾਨ ਦਾਸ ਘੇਰੜ ਨੇ ਬਹੁਤ ਸਾਰੀ ਬਦਸਲੂਕੀ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਖਿਲਾਫ਼ ਤਾਂ ਬੋਲਿਆ, ਸਤਿਗੁਰੂ ਸੁਣਦੇ ਰਹੇ, ਪਰ ਇਹਨੇ ਫਿਰ ਵੱਡਿਆਂ ਸਤਿਗੁਰਾਂ ਦੇ ਖਿਲਾਫ਼ ਵੀ ਬੋਲਣਾ ਸ਼ੁਰੂ ਕਰਤਾ। ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਤੱਕ ਪੰਜ ਪਾਤਸ਼ਾਹੀਆਂ ਦੇ ਖਿਲਾਫ਼ ਨਿੰਦਾ ਵਾਲੇ ਬੋਲ ਬੋਲਿਆ, ਅਤੇ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਬੀਰਸ ਵਿੱਚ ਆ ਗਏ, ਕਿਉਂਕਿ ਗੁਰ ਕੀ ਨਿੰਦਾ ਸੁਣੈ ਨਾ ਕਾਨ, ਭੇਟ ਕਰੈ ਤਿਸ ਸੰਗ ਕਿਰਪਾ। ਇਹ ਮਰਯਾਦਾ ਹੈ ਗੁਰੂ ਕੇ ਘਰ ਦੇ ਵਿੱਚ, ਗੁਰੂ ਕੇ ਸਿੱਖਾਂ ਵਿੱਚ ਸਤਿਗੁਰਾਂ ਦੀ ਚਲਾਈ ਹੋਈ ਕਿ ਆਪਣੇ ਵੱਡਿਆਂ ਦੀ ਨਿੰਦਾ ਨਹੀਂ ਸੁਣਨੀ, ਆਪਣੇ ਵੱਡਿਆਂ ਦਾ ਅਪਮਾਨ ਨਹੀਂ ਬਰਦਾਸ਼ਤ ਕਰਨਾ। ਤੋ ਜਿਸ ਵੇਲੇ ਇਹਨੇ ਇੱਦਾਂ ਦੇ ਬੋਲ ਬੋਲੇ ਤਾਂ ਫਿਰ ਸਿੱਖ ਵੀ ਤਿਆਰ ਬਰ ਤਿਆਰ ਹੋ ਗਏ। ਮਹਾਰਾਜ ਜੀ ਨੇ ਆਖਿਆ, ਇਹਨੂੰ ਦਿਓ ਦੰਡ, ਮੈਖਾ ਸੁਰਦੈਂਤ ਹੈ, ਇਹਦੀ ਬਲੀ ਦਿਓ, ਪਿੰਡ ਵਸੇਗਾ। ਤਾਂ ਉਸੇ ਵੇਲੇ ਗੁਰਸਿੱਖਾਂ ਨੇ ਜੁੱਤੀਆਂ ਲਾ ਲਈਆਂ, ਇਹਦੇ ਸਿਰ ਦੇ ਉੱਤੇ ਜਿਉਂ ਮਾਰ ਪੈਣ ਲੱਗੀ ਜੁੱਤੀਆਂ ਦੀ, ਮਾਰਦੇ ਮਾਰਦੇ ਨੂੰ ਲਿਜਾ ਕੇ ਬਿਆਸ ਦਰਿਆ 'ਚ ਰੋੜ ਦਿੱਤਾ। ਇਹਦਾ ਲੜਕਾ ਸੀ, ਉਹਦਾ ਨਾਂ ਸੀ ਰਤਨ ਚੰਦ ਘੇਰੜ। ਉਹਨੇ ਬੜਾ ਅਫਸੋਸ ਮਨਾਇਆ। ਚੰਦੂ ਦਾ ਪੁੱਤਰ ਸੀ ਕਰਮਚੰਦ, ਦੋਵੇਂ ਰਲ ਕੇ ਮਤਾ ਪਕਾਉਂਦੇ ਆ ਵੀ ਆਪਾਂ ਗੁਰੂ ਸਾਹਿਬ ਜੀ ਕੋਲੋਂ ਆਪਣੇ ਪਿਓਆਂ ਦੀ ਮੌਤ ਦਾ ਬਦਲਾ ਲਈਏ। ਕਰਮਚੰਦ, ਤੇਰੇ ਪਿਓ ਚੰਦੂ ਨੂੰ ਵੀ ਇਹਨਾਂ ਨੇ ਮਾਰਿਆ ਸੀ, ਅਤੇ ਜਿਵੇਂ ਉਹਨੂੰ ਮਾਰਿਆ ਉੱਦਾਂ ਮੇਰੇ ਪਿਓ ਨੂੰ ਵੀ ਮਾਰਿਆ। ਤੋ ਰਿਸ਼ਤੇਦਾਰੀ ਵੀ ਸੀ ਇਹਨਾਂ ਦਾ, ਆਪਸੀ ਸਹਿਚਾਰ ਵੀ ਸੀ ਚੰਦੂ ਦਾ ਅਤੇ ਭਗਵਾਨ ਦਾਸ ਘੇਰੜ ਦਾ, ਅੱਗੋਂ ਇਹਨਾਂ ਦੇ ਪੁੱਤਰਾਂ ਦਾ ਵੀ ਸੁਮੇਲ ਹੋ ਗਿਆ। ਗੁਰੂ ਪਾਤਸ਼ਾਹ ਜੀ ਦੇ ਨਾਲ ਵੈਰ ਵਿਰੋਧ ਦੀ ਬਿਰਤੀ ਪਾਲ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰਿਓ ਨਿਸਾ ਮੈਂ ਮਿਲ ਦੁਖੀ, ਗੁਰ ਨਿੰਦਕ ਕੁੜਿਆਰ।
ਕਹਿੰਦੇ ਰਾਤ ਦਾ ਸਮਾਂ, ਰਤਨ ਚੰਦ ਤੇ ਕਰਮਚੰਦ ਦੋਵੇਂ ਮਿਲੇ ਹੈ, ਬੜੇ ਦੁਖੀ ਹੋਏ। ਰਾਤ ਦਾ ਸਮਾਂ, ਗੁਰੂ ਸਾਹਿਬ ਜੀ ਦੇ ਨਿੰਦਕ ਨੇ, ਝੂਠੇ ਨੇ, ਤੇ ਜਿਹੜੇ ਗੁਰੂ ਘਰ ਦੇ ਨਿੰਦਕ ਹੋਣ ਉਹਨਾਂ ਨੂੰ ਕਦੇ ਸੁੱਖ ਮਿਲ ਹੀ ਨਹੀਂ ਸਕਦਾ। ਤੋ ਹਿਰਦੇ ਵਿੱਚ ਬਹੁਤ ਦੁਖੀ ਹੋਏ।
ਕਰਮਚੰਦ ਸੋ ਤਬ ਕਿਓ ਰਤਨ ਚੰਦ ਦੁੱਖ ਤਾਰ।
ਰਾਤ ਦਾ ਸਮਾਂ, ਬੈਠੇ ਨੇ ਤੇ ਦੋਵੇਂ ਜਣੇ ਬੈਠੇ, ਰਤਨ ਚੰਦ ਤੇ ਕਰਮਚੰਦ। ਰਤਨ ਚੰਦ ਘੇਰੜ ਦਾ ਪੁੱਤਰ ਸੀ ਤੇ ਕਰਮਚੰਦ ਚੰਦੂ ਦਾ ਪੁੱਤ ਸੀ। ਰਤਨ ਚੰਦ ਬੋਲਿਆ, ਕਰਮਚੰਦ ਨੂੰ ਕਹਿਣ ਲੱਗਾ,
ਚੌਪਈ ਸੁਣੋ ਪ੍ਰਸੰਗ ਪਿਤਾ ਜਿਮ ਮਾਰਾ।
ਕਹਿਣ ਲੱਗਾ, ਹੇ ਕਰਮਚੰਦ ਸੁਣ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੇ ਪਿਤਾ ਨੂੰ ਮਾਰਿਆ, ਮੈਂ ਤੈਨੂੰ ਉਹ ਪ੍ਰਸੰਗ ਦੱਸਦਾ ਤੇ ਸੁਣਾਉਂਦਾ ਹਾਂ।
ਹਮ ਬੈਠੇ ਸਭ ਸਦਨ ਮਜਾਰਾ।
ਅਸੀਂ ਆਪਣੇ ਘਰ ਵਿੱਚ ਸੁੱਖ ਨਾਲ ਬੈਠੇ ਸੀ, ਰੋਹੇਲਾ ਪਿੰਡ ਹੈ ਸਾਡਾ, ਜਿਹੜੇ ਥੇ ਤੇ ਅੱਜ ਗੁਰੂ ਸਾਹਿਬ ਜੀ ਨੇ ਨਗਰ ਵਸਾਇਆ ਉਹ ਸਾਡਾ ਸੀ, ਤੇ ਉੱਥੇ ਸਾਡਾ ਨਿਵਾਸ ਸੀ, ਆਪਣੇ ਘਰਾਂ ਵਿੱਚ ਸੁੱਖ ਨਾਲ ਬੈਠੇ ਸੀ।
ਆਏ ਅਚਾਨਕ ਗੁਰ ਤਿਸ ਗ੍ਰਾਮੋਂ,
ਤੇ ਅਚਾਨਕ ਹੀ ਗੁਰੂ ਜੀ ਸਾਡੇ ਪਿੰਡ 'ਚ ਆ ਵਸੇ ਆਪਣੀਆਂ ਫੌਜਾਂ ਸਮੇਤ, ਸਾਡੇ ਨਗਰ ਵਿੱਚ ਆ ਕੇ ਉਹਨਾਂ ਨੇ ਪੜਾ ਕਰ ਲਿਆ, ਉਤਾਰਾ ਕਰ ਲਿਆ।
ਉਤਰੇ ਉਠਾਨ ਜਾਣ ਅਭਿਰਾਮ,
ਵਧੀਆ ਜਗ੍ਹਾ ਜਾਣ ਕੇ ਵੀ ਬਿਆਸ ਦਰਿਆ ਦਾ ਬੜਾ ਰਮਣੀਕ ਕੰਢਾ ਹੈ ਤੇ ਅਸਥਾਨ ਬੜਾ ਸੁੰਦਰ ਹੈ, ਤੇ ਚੰਗੀ ਭਲੀ ਜਗ੍ਹਾ ਜਾਣ ਕੇ ਉਹਨਾਂ ਨੇ ਉਤਾਰਾ ਕੀਤਾ।
ਦਿਵਸ ਅਗਲੇ ਕੋਟ ਉਸਾਰਾ,
ਪਹਿਲੇ ਦਿਨ ਉਤਾਰਾ ਕੀਤਾ ਤੇ ਅਗਲੇ ਦਿਨ ਉਹਨਾਂ ਨੇ ਕਿਲ੍ਹਾ ਰਚਨਾ ਸ਼ੁਰੂ ਕਰਤਾ, ਅਗਲੇ ਦਿਨ ਹੀ ਉਹਨਾਂ ਨੇ ਕੋਟ ਦੀ ਰਚਨਾ ਸ਼ੁਰੂ ਕਰ ਦਿੱਤੀ।
ਨਗਰ ਵਸਾਵੋ ਮੈਂ ਨਿਰਤਾਰਾ,
ਹੋਰ ਕਹਿ ਦਿੱਤਾ ਵੀ ਅਸੀਂ ਇੱਥੇ ਨਗਰ ਵਸਾਉਣਾ, ਅਸੀਂ ਇਹ ਨਿਰਧਾਰਤ ਕਰ ਲਿਆ ਕਿ ਅਸੀਂ ਇੱਥੇ ਨਗਰ ਵਸਾਉਣਾ ਹੈ।
ਸੁਣ ਮਮ ਪਿਤਾ ਗਯੋ ਤੈਂ ਕਹਿਓ।
ਜਦੋਂ ਮੇਰੇ ਪਿਤਾ ਨੇ ਸੁਣਿਆ ਵੀ ਗੁਰੂ ਜੀ ਨਗਰ ਵਸਾਉਣ ਲੱਗੇ ਆ ਸਾਡੀ ਜਗ੍ਹਾ, ਤਾਂ ਸਾਨੂੰ ਪੁੱਛਿਆ ਤੱਕ ਵੀ ਨਹੀਂ। ਤੇ ਉਸ ਵੇਲੇ ਫਿਰ ਮੇਰਾ ਪਿਤਾ ਭਗਵਾਨ ਦਾਸ ਘੇਰੜ ਉਹਨਾਂ ਦੇ ਕੋਲ ਚੱਲ ਕੇ ਗਿਆ।
ਮਾਲਕ ਭੂਮ ਕੌਣ ਤੈ ਲਇਓ।
ਜਾ ਕੇ ਉਹਨਾਂ ਨੂੰ ਪੁੱਛਿਆ ਵੀ ਗੁਰੂ ਜੀ ਤੁਸੀਂ ਜਾਣਦੇ ਹੋ ਵੀ ਇਹ ਜਗ੍ਹਾ ਦਾ ਮਾਲਕ ਕੌਣ ਹੈ, ਇਸ ਜਗ੍ਹਾ ਤੇ ਮਲਕੀਅਤ ਕਿਸ ਦੀ ਹੈ।
ਬੂਝਿਓ ਹੈ ਕਿ ਨਹੀਂ ਕਿਤ ਕੋ।
ਤੁਸੀਂ ਕਿਸੇ ਨੂੰ ਪੁੱਛ ਗਿੱਛ ਕੀਤੀ ਹੈ, ਕਿਸੇ ਕੋਲੋਂ ਆਗਿਆ ਇਜਾਜ਼ਤ ਲਈ ਹੈ ਵੀ ਇੱਥੇ ਨਗਰ ਵਸਾਉਣ ਲੱਗ ਪਏ ਹੋ, ਇੱਥੇ ਕੋਰਟ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ।
ਹਾਕਮ ਪ੍ਰਜਾ ਨਾ ਰਾਜੀ ਦੋ।
ਇੱਥੇ ਨਾ ਹਾਕਮ ਰਾਜੀ ਹੈ ਤੇ ਨਾ ਪ੍ਰਜਾ ਰਾਜੀ ਹੈ। ਹਾਕਮ ਮੈਂ ਹਾਂ ਇੱਥੋਂ ਦਾ, ਮੈਂ ਨਹੀਂ ਇਹਦੇ 'ਚ ਸਹਿਮਤੀ ਪ੍ਰਗਟ ਕਰਦਾ ਵੀ ਤੁਸੀਂ ਨਗਰ ਵਸਾਓ, ਨਾ ਹੀ ਇੱਥੋਂ ਦੀ ਪ੍ਰਜਾ ਰਾਜੀ ਹੈ ਕਿ ਪ੍ਰਜਾ ਨੂੰ ਵੀ ਇੱਦਾਂ ਦੀ ਇੱਛਾ ਨਹੀਂ ਵੀ ਤੁਸੀਂ ਇੱਥੇ ਨਗਰ ਵਸਾਓ।
ਸ਼ਾਹਜਹਾਂ ਸਭ ਮੁਲਖਨ ਮਾਲਿਕ।
ਬਾਦਸ਼ਾਹ ਸ਼ਾਹਜਹਾਨ ਜੋ ਸਾਰੇ ਮੁਲਖ ਦਾ ਮਾਲਕ ਹੈ, ਉਹ ਸਾਰੇ ਮੁਲਖ ਦਾ ਬਾਦਸ਼ਾਹ ਹੈ।
ਲੀਨ ਦੀਨ ਸਭ ਤਿਸ ਕੇ ਤਾਲਿਕ।
ਇਹ ਜਗਾਵਾਂ ਲੈਣੀਆਂ ਤੇ ਦੇਣੀਆਂ ਉਹਦੇ ਅਧੀਨ ਨੇ। ਕਿਸੇ ਨੂੰ ਜਗ੍ਹਾ ਦੇਣੀ ਹੈ, ਕਿਸੇ ਕੋਲੋਂ ਲੈਣੀ ਹੈ, ਇਹ ਸਾਰਾ ਕੁਝ ਬਾਦਸ਼ਾਹ ਦੇ ਅਧੀਨ ਹੈ।
ਇੱਕ ਨਹੀਂ ਮਮ ਪਿਤ ਕੀ ਮਾਨੀ।
ਤੁਸੀਂ ਬਾਦਸ਼ਾਹ ਕੋਲੋਂ ਇਜਾਜ਼ਤ ਲਈ ਹੈ ਇੱਥੇ ਨਗਰ ਵਸਾਉਣ ਦੀ? ਤਾਂ ਅੱਗੋਂ ਸੁਣ ਕੇ ਗੁਰੂ ਜੀ ਨੇ ਜਵਾਬ ਦਿੱਤਾ ਵੀ ਅਸੀਂ ਅਕਾਲ ਪੁਰਖ ਦੀ ਆਗਿਆ ਲਈ ਹੈ, ਇਹ ਜਗ੍ਹਾ ਅਕਾਲ ਪੁਰਖ ਦੀ ਹੈ। ਕਿਉਂਕਿ ਖਾਲਸਾ ਜੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇਹ ਜਗ੍ਹਾ ਪਹਿਲਾਂ ਚੰਦੂ ਦੀ ਸੀ। ਚੰਦੂ ਜਦੋਂ ਮਾਰਿਆ ਗਿਆ ਨਾ ਸਤਿਗੁਰਾਂ ਦੇ ਹੱਥੋਂ, ਤੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਦੇ ਦਿੱਤੀ ਸੀ ਵੀ ਇਹ ਜਗੀਰ ਤੁਹਾਡੀ। ਚੰਦੂ ਦੀ ਜਿੰਨੀ ਜਗੀਰ ਸੀ ਉਹ ਗੁਰੂ ਸਾਹਿਬ ਨੂੰ ਦੇ ਦਿੱਤੀ ਸੀ, ਪਰ ਇਹ ਹਾਲੇ ਵੀ ਆਪਣੀ ਮਲਕੀਅਤ ਰੱਖਦੇ ਸੀ ਸਤਿਗੁਰਾਂ ਤੇ, ਫਿਰ ਜਾ ਕੇ ਉੱਥੇ ਸਾਂਭੀ ਨਹੀਂ ਨਾ ਜਗ੍ਹਾ। ਜਦੋਂ ਹੁਣ ਆਏ ਤਾਂ ਹੁਣ ਇਹ ਵਤੰਡਾ ਕਰਦਾ ਸੀ, ਵਿਵਾਦ ਕਰਦਾ ਸੀ। ਅਤੇ ਰਤਨ ਚੰਦ ਕਰਮ ਚੰਦ ਨੂੰ ਕਹਿ ਰਿਹਾ, ਚੰਦੂ ਦੇ ਪੁੱਤਰ ਨੂੰ, ਕਹਿਣ ਲੱਗਾ ਜੀ ਉਹਨਾਂ ਨੇ ਮੇਰੇ ਪਿਤਾ ਦੀ ਇੱਕ ਨਹੀਂ ਮੰਨੀ।
ਸ਼ਾਹ ਨਾਮ ਤੇ ਗਾਰ ਬਖਾਨੀ।
ਸਗੋਂ ਬਾਦਸ਼ਾਹ ਦਾ ਨਾਂ ਲੈ ਕੇ ਉਹਨਾਂ ਨੇ ਬਾਦਸ਼ਾਹ ਨੂੰ ਵੀ ਗਾਲਾਂ ਕੱਢੀਆਂ ਨੇ, ਬਾਦਸ਼ਾਹ ਨੂੰ ਵੀ ਬੁਰੇ ਭਲੇ ਬੋਲ ਕਹੇ ਨੇ।
ਪਕਰ ਮਾਰ ਸਰਤਾ ਮੈਂ ਘੀਰਾ।
ਔਰ ਬਿਨਾਂ ਕਾਰਨ ਤੋਂ ਮੇਰੇ ਪਿਓ ਨੂੰ ਮਾਰ ਕੇ ਦਰਿਆ 'ਚ ਰੋੜ ਦਿੱਤਾ, ਬਿਨਾਂ ਮਾਰ ਬਿਨਾਂ ਕਾਰਨ ਤੋਂ। ਖਾਲਸਾ ਜੀ, ਗੁਰ ਕੀ ਨਿੰਦਾ ਸੁਣਾ ਨਾ ਕਾਨ, ਭੇਟਾ ਕਰੇ ਤਿਸ ਸੰਗ ਕਿਰਪਾ। ਇਹ ਵਿਧੀ ਵਿਧਾਨ ਸੀ ਕਿ ਜਿਹੜਾ ਗੁਰੂ ਕੀ ਨਿੰਦਾ ਕਰੇਗਾ ਉਹਦੇ ਇੱਦਾਂ ਹੀ ਹਸ਼ਰ ਹੋਣਗੇ, ਇਹੀ ਹਾਲਤ ਹੋਵੇਗੀ ਉਹਦੀ, ਗੁਰਸਿੱਖ ਕਰਨਗੇ, ਇਤਿਹਾਸ ਹੈ ਸਾਡਾ। ਬਾਬਾ ਵਿਧੀ ਚੰਦ ਸਾਹਿਬ ਹੋਣਾ ਨੇ ਸੁਣਿਆ ਨਾ, ਜਦੋਂ ਆਪਣੇ ਵੱਡਿਆਂ ਸਤਿਗੁਰਾਂ ਦੀ ਨਿੰਦਾ ਉਹਨਾਂ ਕੋਲ ਬਰਦਾਸ਼ਤ ਹੋਣੀ ਸੀ, ਮਾਰ ਮਾਰ ਜੁੱਤੀਆਂ ਟੁਕੜੇ ਕਰ ਕਰ ਸੁੱਟਿਆ ਨੂੰ ਮਲੇਛ ਨੂੰ ਫਿਰ ਦਰਿਆ ਦੇ ਵਿੱਚ। ਇਹ ਕਹਿੰਦਾ ਰਤਨ ਚੰਦ ਨੂੰ, ਰਤਨ ਚੰਦ ਕਰਮ ਚੰਦ ਨੂੰ ਕਹਿੰਦਾ ਮੇਰੇ ਪਿਤਾ ਨੂੰ ਪਕੜ ਕੇ ਬਿਨਾਂ ਕਾਰਨ ਤੋਂ ਮਾਰ ਕੇ ਤੇ ਦਰਿਆ 'ਚ ਰੋੜ ਦਿੱਤਾ ਹੈ।
ਤ੍ਰਾਸ ਨਹੀਂ ਮਾਨਤ ਕਿਸ ਕੇਰਾ।
ਡਰ ਨਹੀਂ ਮੰਨਦੇ ਕਿਸੇ ਦਾ, ਉਹਦਾ ਭੈ ਨਹੀਂ ਮੰਨਦੇ ਕਿਸੇ ਦਾ, ਨਿਰਭਉ ਹਨ।
ਅਬ ਤੈਂ ਪਰਿਓ ਕੋਟ ਚਿਨਵਾਵੇ।
ਹੁਣ ਉੱਥੇ ਕਿਲਾ ਰਚ ਰਹੇ ਨੇ, ਉੱਥੇ ਕਿਲੇ ਦੀ ਉਸਾਰੀ ਕਰ ਰਹੇ ਨੇ।
ਆਪਣੇ ਨਾਮ ਪਰ ਨਗਰ ਵਸਾਵੇ।
ਔਰ ਉਹਨਾਂ ਨੇ ਆਪਣੇ ਨਾਂ ਤੇ ਉੱਥੇ ਨਗਰ ਵਸਾਉਣਾ, ਉਹਨਾਂ ਦਾ ਨਾਮ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਹੈ ਤੇ ਹਰਗੋਬਿੰਦਪੁਰਾ ਹੀ ਉੱਥੇ ਵਸਾ ਰਹੇ ਨੇ।
ਅਬ ਸੁਨ ਮਾਰਨ ਕੀਰ ਉਪਾਉ।
ਕਹਿਣ ਲੱਗਾ ਕਰਮ ਚੰਦ, ਹੁਣ ਉਹਨਾਂ ਨੂੰ ਮਾਰਨ ਦਾ ਉਪਾਅ ਸੁਣ ਕਿ ਉਹਨਾਂ ਨੂੰ ਕਿਵੇਂ ਮਾਰਿਆ ਜਾਏਗਾ, ਉਹਦਾ ਉਪਾਅ ਸੁਣ।
ਜੈਸੀ ਮੈਂ ਆਇਓ ਤੱਕ ਦਾਉ।
ਜਿਵੇਂ ਮੈਂ ਹੁਣ ਦਾ ਤੱਕ ਕੇ ਆਇਆ ਨਾ, ਮੈਂ ਹੁਣ ਜਿਵੇਂ ਦਾ ਤੱਕ ਕੇ ਆਇਆ ਹਾਂ।
ਇੱਕ ਤੋਂ ਤੇਰੋ ਹੋਏ ਸਹਾਰਾ।
ਉਹ ਤੈਨੂੰ ਦੱਸਾਂਗਾ, ਉਹਦੇ ਨਾਲ ਮੈਨੂੰ ਤੇਰਾ ਸਹਾਰਾ ਚਾਹੀਦਾ, ਤੇਰੀ ਓਟ ਚਾਹੀਦੀ ਹੈ, ਯਾਨੀ ਕਿ ਤੇਰੀ ਸਹਾਇਤਾ ਚਾਹੀਦੀ ਹੈ।
ਯਾ ਜੋ ਸੂਬਾ ਸੈਨ ਉਦਾਰਾ।
ਤੂੰ ਇੱਥੇ ਜਲੰਧਰ ਰਹਿਣਾ, ਕਿਉਂਕਿ ਚੰਦੂ ਦਾ ਜਿਹੜਾ ਲੜਕਾ ਸੀ ਉਹ ਜਲੰਧਰ ਰਹਿੰਦਾ ਸੀ। ਕਹਿਣ ਲੱਗਾ ਵੀ ਤੇਰੀ ਇੱਥੋਂ ਦਾ ਜਿਹੜਾ ਸੂਬੇਦਾਰ ਹੈ ਅਬਦੁਲ ਖਾਨ, ਉਹਦੇ ਨਾਲ ਤੇਰੀ ਮਿੱਤਰਤਾ ਹੈ, ਕਿਉਂਕਿ ਦੀਵਾਨ ਚੰਦੂ ਕਰਕੇ ਚੰਦੂ ਦਾ ਚੰਗਾ ਅਸਰ ਰਸੂਖ ਸੀ ਸਰਕਾਰੇ ਦਰਬਾਰੇ, ਉਹਦਾ ਲੜਕਾ ਹੋਣ ਕਰਕੇ ਇਹਦੀ ਸੂਬੇ ਜਲੰਧਰ ਦੇ ਨਾਲ ਵੀ ਮਿੱਤਰਤਾ ਸੀ। ਕਹਿਣ ਲੱਗਾ ਵੀ ਜਿਹੜਾ ਇੱਥੋਂ ਦਾ ਜਲੰਧਰ ਦਾ ਸੂਬੇਦਾਰ ਹੈ ਉਹਦੇ ਕੋਲ ਸੈਨਾ ਬਹੁਤ ਜ਼ਿਆਦਾ ਹੈ, ਮੈਂ ਸੁਣਿਆ ਵੀ 15,000 ਫੌਜ ਦਾ ਮਾਲਕ ਹੈ ਉਹ, ਜਦੋਂ ਚੜ੍ਹਦਾ ਤੇ ਉਹਦੇ ਨਾਲ ਤਕਰੀਬਨ 15,000 ਫੌਜ ਚੜ੍ਹਦੀ ਹੈ, ਏਡਾ ਵੱਡਾ ਜਰਨੈਲ ਹੈ।
ਇਸ ਕੇ ਸਾਥ ਮੋਈ ਮਿੱਤਰਾਈ,
ਤੇਰੀ ਉਹਦੇ ਨਾਲ ਮਿੱਤਰਤਾਈ ਹੈ ਤੇ ਮੇਰਾ ਵੀ ਉਹਦੇ ਨਾਲ ਰਾਮ ਸਲਾਮ ਹੈਗਾ, ਮੇਰੀ ਵੀ ਉਹਦੇ ਨਾਲ ਚੰਗੀ ਜਾਣ ਪਛਾਣ ਹੈ।
ਅਬ ਲੋਕਾਜ ਨਾ ਕੁਛ ਬਣ ਆਈ,
ਪਰ ਹਾਲੇ ਤੱਕ ਆਪਾਂ ਕੋਈ ਆਪਣਾ ਕੰਮ ਨਹੀਂ ਸਵਾਰਿਆ, ਹਾਲੇ ਤੱਕ ਉਹਦੇ ਕੋਲੋਂ ਆਪਾਂ ਕੋਈ ਕੰਮ ਨਹੀਂ ਲਿਆ। ਕਹਿੰਦਾ ਹੁਣ ਤਾਈ ਮੈਂ ਉਹਦੇ ਨਾਲ ਮਿੱਤਰਤਾ ਜ਼ਰੂਰ ਪਾਲੀ ਹੈ, ਪਰ ਅੱਜ ਤਾਈਂ ਉਹਦੇ ਕੋਲੋਂ ਕੰਮ ਨਹੀਂ ਲਿਆ। ਇਹ ਪਹਿਲਾ ਕੰਮ ਹੋਵੇਗਾ ਜਿਹੜਾ ਆਪਾਂ ਉਹਦੇ ਕੋਲੋਂ ਲੈਣਾ ਹੈ।
ਚਲੇ ਪ੍ਰਾਤ ਕੋ ਇਸ ਕੇ ਪਾਸ,
ਇਹ ਕਰਮ ਚੰਦ ਆਪਾਂ ਕੱਲ ਸਵੇਰ ਹੁੰਦਿਆਂ ਸਾਰ ਸੂਬੇ ਜਲੰਧਰ ਕੋਲ ਚੱਲੀਏ ਔਰ ਉਹਦੇ ਕੋਲ ਚੱਲ ਕੇ ਗੱਲਬਾਤ ਕਰੀਏ।
ਸਗਰੀ ਬਾਤ ਸੁਣਾਵੇ ਤਾਸ,
ਉਹਨੂੰ ਜਾ ਕੇ ਫਿਰ ਆਪਾਂ ਆਪਣੀ ਸਾਰੀ ਗੱਲਬਾਤ ਸੁਣਾਵਾਂਗੇ, ਆਪਣੀ ਕਹਿਵਤ ਸੁਣਾਵਾਂਗੇ।
ਸੈਨਾ ਸਹਿਤ ਚਲੀ ਜੇ ਆਪ,
ਤੇ ਜੇ ਸੂਬਾ ਜਲੰਧਰ ਆਪ ਚੱਲ ਪਿਆ ਨਾ ਸਾਡੇ ਨਾਲ ਆਪਣੀ ਸੈਨਾ ਲੈ ਕੇ, ਆਪਣੀਆਂ ਫੌਜਾਂ ਦੇ ਸਮੇਤ ਆਪ ਸਾਡੇ ਨਾਲ ਚੜਿਆ,
ਤੀ ਗੈ ਲਿਹੀ ਹਰੀ ਗੁਰਦਾਪ,
ਤੇ ਫਿਰ ਆਪਾਂ ਜਾ ਕੇ ਪਕੜ ਲਵਾਂਗੇ ਗੁਰੂ ਜੀ ਨੂੰ ਔਰ ਉਹਨਾਂ ਦੇ ਸਮੇਤ ਉਹਨਾਂ ਦੀਆਂ ਜਿੰਨੀਆਂ ਫੌਜਾਂ ਨੇ ਸਭ ਕੈਦ ਕਰ ਲਵਾਂਗੇ।
ਹਮ ਤੁਮ ਦੋਨੋਂ ਕਰੀ ਪੁਕਾਰੂ,
ਤੂੰ ਵੀ ਚੱਲ ਮੇਰੇ ਨਾਲ, ਮੈਂ ਵੀ ਚੱਲਦਾ, ਆਪਾਂ ਦੋਵੇਂ ਰਲ ਕੇ ਪੁਕਾਰ ਕਰੀਏ, ਕਿਉਂਕਿ ਮੇਰੇ ਇਕੱਲੇ ਦਾ ਪਿਓ ਥੋੜੀ ਮਾਰਿਆ ਉਹਨਾਂ, ਤੇਰੇ ਪਿਓ ਨੂੰ ਮਾਰਿਆ। ਕਰਮ ਚੰਦ ਦੱਸ ਹੁਣ ਤਾਈਂ ਤੂੰ ਕੀਤਾ ਕੁਝ, ਕਿੰਨੇ ਸਾਲ ਹੋ ਗਏ ਨੇ ਤੇਰੇ ਪਿਓ ਨੂੰ ਉਹਨਾਂ ਨੇ ਮਾਰਿਆ, ਤੂੰ ਚੁੱਪ ਕਰਕੇ ਸ਼ਾਂਤੀ ਨਾਲ ਕਿਵੇਂ ਰਹਿ ਰਿਹਾ, ਤੈਨੂੰ ਰੋਸ ਨਹੀਂ ਆਉਂਦਾ, ਕੀ ਦਸ਼ਾ ਕੀਤੀ ਤੇਰੇ ਪਿਓ ਦੀ? ਮੇਰੇ ਨੂੰ ਤਾਂ ਚੱਲ ਮਾੜਾ ਮੋਟਾ ਕੁੱਟ ਮਾਰਿਆ ਤੇ ਦਰਿਆ 'ਚ ਰੋੜ ਦਿੱਤਾ, ਤੇਰੇ ਪਿਓ ਦੇ ਸਿਰ ਵਿੱਚ ਤਾਂ ਕੀੜੇ ਤੱਕ ਪੈ ਗਏ ਸੀ, ਕੁੱਤਿਆਂ ਦੇ ਨਾਲ ਉਹਨਾਂ ਨੇ ਧੂ ਧੂ ਕੇ ਮਾਰਿਆ। ਕਰਮ ਚੰਦ, ਪਿਓ ਦਾ ਅਹਿਸਾਨ ਬਹੁਤ ਹੁੰਦਾ, ਉਹਦਾ ਤੇਰੇ 'ਤੇ ਇਹ ਅਹਿਸਾਨ ਹੈ ਵੀ ਉਹਨੇ ਤੈਨੂੰ ਜਨਮ ਦਿੱਤਾ ਅਤੇ ਤੂੰ ਉਹਨਾਂ ਦੀ ਮੌਤ ਦਾ ਬਦਲਾ ਵੀ ਨਾ ਲਵੇਂ। ਇਹਨੇ ਉਹਨੂੰ ਵੀ ਆਪਣੇ ਨਾਲ ਪੂਰਾ ਤਿਆਰ ਕੀਤਾ, ਚੰਦੂ ਦੇ ਪੁੱਤਰ ਨੂੰ, ਵੀ ਕੱਲ ਸਵੇਰੇ ਆਪਾਂ ਜ਼ਰੂਰ ਜਾਣਾ ਸੂਬੇ ਜਲੰਧਰ ਕੋਲ, ਚੱਲ ਕੇ ਪੁਕਾਰ ਕਰਨੀ ਹੈ।
ਗੁਰ ਅਪਰਾਧ ਹੋਈ ਨਿਰਧਾਰੂ,
ਔਰ ਆਪਾਂ ਇਹ ਨਿਰਧਾਰਤ ਕਰਾਂਗੇ ਉੱਥੇ ਸੂਬੇ ਜਲੰਧਰ ਦੀ ਕਚਹਿਰੀ 'ਚ, ਇਹ ਗੱਲ ਸਾਬਤ ਕਰਾਂਗੇ ਕਿ ਗੁਰੂ ਹਰਗੋਬਿੰਦ ਸਾਹਿਬ ਅਪਰਾਧੀ ਨੇ, ਉਹਨਾਂ ਨੇ ਸਾਡੇ ਪਿਓ ਦਾ ਕਤਲ ਕੀਤਾ ਹੈ।
ਕਰਮ ਚੰਦ ਸੁਣ ਆਨੰਦ ਵਧਾਇਓ,
ਕਰਮ ਚੰਦ ਤਾਂ ਪਹਿਲਾਂ ਹੀ ਸੋਚਦਾ ਸੀ ਵੀ ਕਦੇ ਉਹ ਦਾਤਾਂ ਤੱਕਦਾ ਰਹਿੰਦਾ ਸੀ, ਪਰ ਉਹਦੀ ਪੇਸ਼ ਨਹੀਂ ਸੀ ਜਾਂਦੀ। ਕਰਮ ਚੰਦ ਨੇ ਆਖਿਆ ਵੀ ਇਹ ਤਾਂ ਬਹੁਤ ਵਧੀਆ ਦਾਅ ਬਣ ਗਿਆ, ਬੜਾ ਖੁਸ਼ ਹੋਇਆ।
ਹਮ ਤੁਮ ਦੋਨੋ ਜਬੀ ਸੁਣਾਇਓ,
ਕਹਿਣ ਲੱਗਾ ਰਤਨ ਚੰਦ ਤੂੰ ਤਾਂ ਮੇਰੇ ਦਿਲ ਦੀ ਮਨ ਭਾਉਣ ਦੀ ਗੱਲ ਕੀਤੀ ਹੈ, ਆਪਾਂ ਦੋਵੇਂ ਚੱਲਾਂਗੇ ਤੇ ਦੋਵੇਂ ਚੱਲ ਕੇ ਜਾ ਕੇ ਸੂਬੇ ਜਲੰਧਰ ਕੋਲ ਗੱਲ ਕਰਾਂਗੇ।
ਚੜੀ ਤੁਰਤ ਕੁਛ ਲਗੀ ਨਾ ਦੀਰ,
ਮੈਨੂੰ ਇਸ ਗੱਲ ਦਾ ਯਕੀਨ ਹੈ ਵੀ ਸੂਬਾ ਜਲੰਧਰ ਨਾ ਤੇਰੀ ਮੋੜੇਗਾ ਨਾ ਮੇਰੀ ਮੋੜੇਗਾ, ਉਸੇ ਵੇਲੇ ਉਹ ਫੌਜ ਲੈ ਕੇ ਚੜ੍ਹਾਈ ਕਰੇਗਾ ਗੁਰੂ ਜੀ ਤੇ।
ਲਸ਼ਕਰ ਜਿਸ ਕੀ ਨਿਕਟ ਬਡੀਰ,
ਕਿਉਂਕਿ ਬਾਦਸ਼ਾਹ ਦੀ ਫੌਜ ਤਕਰੀਬਨ 15,000 ਫੌਜ ਉਹ ਸੂਬੇ ਜਲੰਧਰ ਅਬਦੁਲ ਖਾਨ ਦੇ ਅਧੀਨ ਹੈ।
ਸਕਲ ਦੇਸ਼ ਇਸ ਨਿਆਉ ਚੁਕਾਵੇ,
ਸਾਰਾ ਦੇਸ਼ ਇਹਦੇ ਅਧੀਨ ਹੈ, ਇਹ ਜਿਹੜਾ ਜਲੰਧਰ ਦਾ ਹਰਗੋਬਿੰਦਪੁਰੇ ਦਾ ਜਿੰਨਾ ਇਲਾਕਾ ਸੀ ਨਾ ਉਹ ਇਹਦੇ ਅਧੀਨ ਸੀ, ਸਾਰਾ ਇਲਾਕਾ ਇਹਦੇ ਕੋਲ ਟਕੇ ਭਰਦਾ, ਇਹਦਾ ਮਸੂਲ ਭਰਦਾ ਹੈ।
ਜਬਰੀ ਕਰੇ ਸੋ ਬਰਜ ਹਟਾਵੇ,
ਜੇ ਕੋਈ ਜਬਰੀ ਕਰੇਗਾ ਉਹਦੇ ਇਲਾਕੇ ਵਿੱਚ ਆ ਕੇ ਤੇ ਉਹਨੂੰ ਆਪੇ ਵਰਜ ਕੇ ਰੋਕੇਗਾ, ਇਹਦੀ ਡਿਊਟੀ ਵੀ ਬਣਦੀ ਹੈ, ਕਿਉਂਕਿ ਇਹ ਮਾਮਲਾ ਲੈਂਦਾ ਸਾਡੇ ਸਾਰਿਆਂ ਕੋਲੋਂ, ਤੇ ਜੇ ਕੋਈ ਸਾਨੂੰ ਬਾਹਰੋਂ ਆ ਕੇ ਤੰਗ ਕਰੇ ਤੇ ਸਾਡੀ ਰੱਖਿਆ ਕਰਨ ਦਾ ਇਹਦੀ ਜ਼ਿੰਮੇਵਾਰੀ ਹੈ, ਇਹਨੂੰ ਜ਼ਰੂਰ ਜਾਣਾ ਪਵੇਗਾ।
ਇਸ ਤੇ ਪਰ ਅਪਰ ਕਿਆ ਹੋਏ,
ਤੋਂ ਪਰੇ ਭਲਾ ਹੋਰ ਦੱਸੋ ਕਿਹੜੀ ਗੱਲ ਹੋ ਸਕਦੀ ਹੈ।
ਇਮ ਸੁਣ ਕੇ ਕੋ ਪੈ ਸਭ ਕੋ
ਏ, ਜਦੋਂ ਇਹ ਸਾਰੀਆਂ ਗੱਲਾਂ ਆਪਾਂ ਜਾ ਕੇ ਕਵਾਂਗੇ ਨਾ ਅਬਦੁਲ ਖਾਨ ਨੂੰ ਸੂਬੇ ਜਲੰਧਰ ਨੂੰ, ਸੁਣ ਕੇ ਬੜਾ ਗੁੱਸੇ ਚ ਆਵੇਗਾ, ਰੋਸ ਵਿੱਚ ਆਵੇਗਾ।
ਭੂਮ ਪਰਾਈ ਛੀਨ ਸੁਮਾਰਾ,
ਆਪਾਂ ਕਵਾਂਗੇ ਵੀ ਇਹ ਪਰਾਈ ਭੂਮੀ ਸਾਡੇ ਕੋਲੋਂ ਖੋਹ ਕੇ, ਜਿਹਦੇ ਤੇ ਉਹਨਾਂ ਦਾ ਹੱਕ ਨਹੀਂ ਸੀ, ਭਾਵੇਂ ਸਾਡੀ ਵੀ ਨਹੀਂ ਸੀ ਪਰ ਉਹਨਾਂ ਦੀ ਵੀ ਨਹੀਂ ਸੀ, ਜਗ੍ਹਾ ਤਾਂ ਬੇਆਬਾਦ ਪਈ ਸੀ, ਤੇ ਪਰਾਈ ਭੂਮੀ ਖੋਹ ਕੇ ਜੋ ਬਾਦਸ਼ਾਹ ਦੇ ਅਧੀਨ ਹੈ, ਸੂਬੇ ਜਲੰਧਰ ਦੇ ਅਧੀਨ ਹੈ, ਉਹ ਖੋਹ ਕੇ ਸਾਡੇ ਪਿਓ ਨੂੰ ਮਾਰ ਕੇ ਦਰਿਆ 'ਚ ਰੋੜ ਦਿੱਤਾ, ਇਹ ਬੜਾ ਵੱਡਾ ਅਪਰਾਧ ਗੁਰੂ ਜੀ ਨੇ ਕੀਤਾ ਹੈ।
ਨਾ ਚੜੋ ਹੋਏ ਦੇਸ਼ ਉਜਾਰਾ,
ਆਪਾਂ ਕਵਾਂਗੇ ਜਾ ਕੇ ਸੂਬੇ ਜਲੰਧਰ ਨੂੰ ਵੀ ਜੇ ਤੂੰ ਨਾ ਚੜ੍ਹਾਈ ਕੀਤੀ ਤੇ ਗੁਰੂ ਜੀ ਨੇ ਤੇਰਾ ਸਾਰਾ ਦੇਸ਼ ਉਜਾੜ ਦੇਣਾ, ਦੁਆਬੇ 'ਚ ਫਿਰਦੇ ਨੇ ਉਹਨਾਂ ਤੇਰਾ ਸਾਰਾ ਦੁਆਬੇ ਦਾ ਦੇਸ਼ ਉਜਾੜ ਦੇਣਾ ਹੈ।
ਗੜ ਪਾਵੇ ਗੁਰ ਆਕੀ ਹੋਏ।
ਗੁਰੂ ਜੀ ਨੇ ਇੱਥੇ ਕਿਲਾ ਰਚ ਲੈਣਾ ਤੇ ਜੇ ਉਹਨਾਂ ਨੇ ਕਿਲਾ ਬਣਾ ਲਿਆ, ਕਿਲਾ ਬਣਾ ਕੇ ਇਹਦੇ ਚ ਆਕੀ ਹੋ ਗਏ, ਬਾਗੀ ਹੋ ਗਏ, ਫਿਰ ਤਾਂ ਉੱਕਾ ਹੀ ਨੀ ਕਾਬੂ ਆਉਣਾ, ਗੁਰੂ ਤਾਂ ਰੜੇ ਮੈਦਾਨ ਤੇ ਨੀ ਕਾਬੂ ਆਉਂਦਾ। ਤੇ ਜੇ ਉਹਨਾਂ ਨੇ ਕਿਲਾ ਬਣਾ ਕੇ ਇੱਥੇ ਬਗਾਵਤ ਕਰ ਦਿੱਤੀ ਫਿਰ ਕਿਵੇਂ ਕਾਬੂ ਆਉਣਗੇ, ਫਿਰ ਨੀ ਉਹਨਾਂ ਨੇ ਕਾਬੂ ਆਉਣਾ।
ਗ੍ਰਾਮ ਨਿਕਟ ਕੇ ਰੋਕੇ ਸੋਏ।
ਨੇੜੇ ਤੇੜੇ ਦੇ ਜਿੰਨੇ ਪਿੰਡ ਨੇ ਰੋਹੇਲੇ ਦੇ, ਹਰਗੋਬਿੰਦਪੁਰੇ ਦੇ, ਉਹਨਾਂ ਨੇ ਰੋਕ ਲੈਣੇ ਨੇ, ਉਹ ਸਾਰੇ ਪਿੰਡ ਉਹਨਾਂ ਨੇ ਆਪਣੇ ਮਤਹਿਤ ਆਪਣੇ ਅਧੀਨ ਕਰ ਲੈਣੇ ਨੇ। ਲੋਕ ਤਾਂ ਪਹਿਲਾਂ ਉਹਨਾਂ ਕੋਲ ਜਾ ਕੇ ਕਹਿੰਦੇ ਜੀ ਅਸੀਂ ਮਾਮਲਾ ਤੁਹਾਨੂੰ ਉਤਾਰਾਂਗੇ, ਤੁਸੀਂ ਸਾਡੇ ਮਾਈ ਬਾਪ ਬਣੋ, ਅਸੀਂ ਨਹੀਂ ਸਰਕਾਰ ਨੂੰ ਮਾਮਲਾ ਤਾਰਨ। ਲੋਕ ਤਾਂ ਪਹਿਲਾਂ ਤੁਹਾਡੇ ਖਿਲਾਫ ਚੱਲ ਰਹੇ ਨੇ। ਤੇ ਗੁਰੂ ਜੀ ਜੇ ਉੱਥੇ ਕਿਲਾ ਬਣਾ ਕੇ ਰਹਿਣ ਲੱਗ ਪਏ, ਉਹਨਾਂ ਨੇੜੇ ਤੇੜੇ ਦੇ ਸਾਰੇ ਪਿੰਡ ਆਪਣੇ ਅਧੀਨ ਕਰ ਲੈਣੇ ਨੇ, ਤੇ ਉਹ ਦਿਨ ਵੀ ਦੂਰ ਨਹੀਂ ਜਦੋਂ ਉਹਨਾਂ ਨੇ ਜਲੰਧਰ ਤੇ ਆ ਕੇ ਆਪਣੇ ਨਿਸ਼ਾਨ ਝੁਲਾ ਲੈਣੇ। ਇਸ ਕਰਕੇ ਸੂਬਾ ਜਲੰਧਰ ਇਹ ਹਾਲੇ ਜੰਮਦੀਆਂ ਸੂਲਾਂ ਨੇ, ਇਹਨਾਂ ਦੇ ਮੂੰਹ ਮੋੜਨੇ ਸੌਖੇ ਨੇ। ਜੇ ਕਿਤੇ ਗੁਰੂ ਜੀ ਨੇ ਕਿਲੇ ਰਚ ਲਏ, ਉਸਾਰੀਆਂ ਕਰ ਲਈਆਂ, ਫਿਰ ਉਹਨਾਂ ਨੂੰ ਕਾਬੂ ਕਰਨਾ ਔਖਾ ਹੋਵੇਗਾ।
ਇਮ ਕਹਿ ਸੁਣ ਆਪਸ ਮੈਂ ਸੋਏ।
ਆਪਾਂ ਇਹ ਸਾਰੀਆਂ ਗੱਲਾਂ ਕਹਿਣੀਆਂ ਸੂਬੇ ਜਲੰਧਰ ਨੂੰ। ਦੋਵਾਂ ਜਣਿਆਂ ਨੇ ਸਲਾਹ ਕਰ ਲਈ, ਖੋਟੇ ਨੂੰ ਖੋਟਾ ਮਿਲਿਆ ਤੇ ਖੋਟੀਆਂ ਸਲਾਹਾਂ ਕੀਤੀਆਂ ਰਾਤ ਨੂੰ। ਕਹਿੰਦੇ ਸਵੇਰੇ ਉੱਠਦੇ ਹੀ ਆਪਾਂ ਇਹ ਕੰਮ ਕਰਾਂਗੇ, ਰਾਤ ਨੂੰ ਸੌ ਗਏ ਦੋਵੇਂ ਮਲੇਛ।
ਜਾਗੇ ਬੌਰ ਪ੍ਰਾਤ ਕੋ ਜੋਏ।
ਅਗਲੇ ਦਿਨ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉੱਠ ਖਲੋਤੇ ਦੋਵੇਂ, ਰਤਨ ਚੰਦ ਤੇ ਕਰਮ ਚੰਦ ਦੋਵੇਂ।
ਬੈਠਿਓ ਸੂਬਾ ਅਬਦੁਲ ਖਾਨ।
ਤੇ ਜਦੋਂ ਉਧਰ ਕਚਹਿਰੀ ਲੱਗੀ, ਸੂਬੇ ਜਲੰਧਰ ਅਬਦੁਲ ਖਾਨ ਦੀ ਕਚਹਿਰੀ ਲੱਗੀ ਤੇ ਉਹ ਆ ਕੇ ਕਚਹਿਰੀ ਚ ਬੈਠਾ।
ਲੱਗੀ ਕਚਹਿਰੀ ਨਿਕਟ ਮਹਾਨ।
ਬੜੀ ਵੱਡੀ ਕਚਹਿਰੀ ਲੱਗੀ, ਉਹਦੇ ਬੜੇ ਬੜੇ ਅਹਿਲਕਾਰ ਅਫਸਰ ਵਜ਼ੀਰ ਸਭ ਅਬਦੁਲ ਖਾਨ ਦੀ ਕਚਹਿਰੀ ਚ ਬੈਠੇ ਹਨ।
ਸਿਰ ਨਾਂਗੋ ਕਰ ਜਾਏ ਪੁਕਾਰਾ।
ਰਤਨ ਚੰਦ ਜਿਹੜਾ ਘੇਰੜ ਦਾ ਪੁੱਤਰ ਸੀ, ਇਹਨੇ ਆਪਣੇ ਸਿਰੋਂ ਪੱਗ ਲਾ ਲਈ ਤੇ ਸਿਰੋਂ ਪੱਗ ਲਾ ਕੇ ਵੀ ਮੇਰੇ ਸਿਰ ਤੇ ਰਿਹਾ ਨਹੀਂ ਕੋਈ, ਨਖਸਮਾ ਬਣ ਕੇ ਇਹ ਜਾ ਕੇ ਪੁਕਾਰ ਕਰਦਾ। ਵੇਖੋ ਖਾਲਸਾ ਜੀ, ਜਿਹੜੇ ਸਿਰੋਂ ਪੱਗੋਂ ਵੀ ਹੁਣੇ ਟੁਰੇ ਫਿਰਦੇ ਆ ਉਹਨਾਂ ਦੀ ਇਹ ਦਸ਼ਾ। ਇੱਜ਼ਤਦਾਰ ਬੰਦਾ ਕਦੇ ਆਪਣੇ ਸਿਰੋਂ ਪੱਗ ਲਾ ਕੇ ਨਹੀਂ ਜਾਂਦਾ, ਜਿਹਦੀ ਇੱਜ਼ਤ ਲੱਥ ਜੇ ਉਹ ਪੱਗ ਲਾ ਦਿੰਦਾ। ਸਾਡੇ ਸਿੱਖਾਂ ਦੇ ਨਿਆਣੇ, ਸਿੱਖਾਂ ਦੇ ਬੱਚੇ ਪੱਗਾਂ ਬੰਨ੍ਹ ਕੇ ਰਾਜ਼ੀ ਨਹੀਂ ਹਨ। ਨਾਈਆਂ ਦੇ ਕੋਲ ਜਾ ਕੇ ਕੇਸ ਕਤਲ ਕਰਾਉਂਦਿਆਂ ਦੇਰੀ ਨਹੀਂ ਕਰਦੇ, ਝੱਟ ਜਾ ਕੇ ਕੇਸ ਕਤਲ ਕਰਾ ਲੈਂਦੇ ਆ। ਇਹ ਨਹੀਂ ਜਾਣਦੇ ਵੀ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੇ। ਪੱਗ ਬੰਨ੍ਹਣ ਦਾ ਹੱਕ ਕੇਵਲ ਉਹਨਾਂ ਨੂੰ ਸੀ ਜਿਹੜੇ ਸਰਦਾਰ ਸਨ, ਅਤੇ ਜਿਹੜੇ ਗੁਲਾਮ ਸੀ ਉਹਨਾਂ ਨੂੰ ਪੱਗ ਬੰਨ੍ਹਣ ਦਾ ਹੱਕ ਨਹੀਂ ਸੀ ਹੁੰਦਾ। ਇਹ ਵਿਧੀ ਵਿਧਾਨ ਸੀ ਸਮਾਜ ਦਾ। ਅਤੇ ਹੁਣ ਜਾਣ ਬੁੱਝ ਕੇ ਗੁਲਾਮੀ ਦੇ ਵਾਲੇ ਪਾਸੇ ਆਪ ਵਧਣਾ ਸਰਦਾਰੀਆਂ ਛੱਡ ਕੇ, ਇਹਨੇ ਕੀ ਕੀਤਾ? ਰਤਨ ਚੰਦ ਨੇ ਘੇਰੜ ਦੇ ਪੁੱਤਰ ਨੇ ਵੀ ਸਿਰੋਂ ਪੱਗ ਲਾ ਲਈ ਅਤੇ ਪੱਗ ਲਾ ਕੇ ਕੱਛ 'ਚ ਮਾਰ ਲਈ ਅਤੇ ਰੋਂਦਾ ਧੋਂਦਾ ਸੂਬੇ ਜਲੰਧਰ ਦੀ ਕਚਹਿਰੀ 'ਚ ਪਹੁੰਚਿਆ, ਹਾਏ ਦੁਹਾਈ ਕਰ ਰਿਹਾ।
ਕਰਿਓ ਕਹਿਰ ਮੇਰੋ ਪਿਤ ਮਾਰਾ।
ਸੂਬਾ ਜਲੰਧਰ ਜੀ ਸੁਣੋ, ਮੇਰੇ 'ਤੇ ਬੜਾ ਕਹਿਰ ਗੁਜ਼ਰਿਆ, ਮੇਰਾ ਪਿਓ ਮਾਰ ਦਿੱਤਾ, ਮੇਰਾ ਪਿਓ ਕਤਲ ਕਰ ਦਿੱਤਾ, ਜੁੱਤੀਆਂ ਮਾਰ ਮਾਰ ਕੇ ਕਤਲ ਕਰਕੇ ਉਹਨੂੰ ਦਰਿਆ 'ਚ ਰੋੜ ਦਿੱਤਾ ਹੈ।
ਗੁਰ ਨੇ ਛੀਨ ਲੀਨ ਸਭ ਧਰਨੀ।
ਗੁਰੂ ਨੇ ਸਾਡੀ ਜਗ੍ਹਾ ਖੋ ਲਈ ਹੈ, ਗੁਰੂ ਨੇ ਸਾਡੀ ਜ਼ਮੀਨ ਦੱਬ ਲਈ ਹੈ, ਪਿਓ ਸਾਡਾ ਮਾਰ ਕੇ ਕਤਲ ਕਰ ਦਿੱਤਾ ਹੈ।
ਬਿਨਾਂ ਤਰਾਸ ਕੀ ਨਸ ਅਸ ਕਰਨੀ।
ਔਰ ਡਰ ਨਹੀਂ ਮੰਨਦੇ ਉਹ, ਕਿਸੇ ਦਾ ਭੈ ਨਹੀਂ ਮੰਨਦੇ, ਬਿਨਾਂ ਭੈ ਤੋਂ ਉਹਨਾਂ ਨੇ ਇਹੋ ਜਿਹਾ ਕੰਮ ਕੀਤਾ। ਉਹ ਕਹਿੰਦੇ ਅਸੀਂ ਨਹੀਂ ਮੰਨਦੇ ਕਿਸੇ ਦਾ ਡਰ ਭੈ।
ਕੋਟ ਉਸਾਰਤ ਤੈਂ ਵੱਡ ਗਾਡੋ।
ਔਰ ਜਿਹੜੀ ਜਗ੍ਹਾ ਉਹਨਾਂ ਨੇ ਸਾਡੇ ਕੋਲੋਂ ਖੋਹੀ ਹੈ, ਉੱਥੇ ਉਹ ਕੋਟ ਉਸਾਰ ਰਹੇ ਨੇ ਬੜਾ ਮਜ਼ਬੂਤ, ਕਿਲੇ ਦੀ ਉਸਾਰੀ ਕਰ ਰਹੇ ਨੇ, ਕੰਧਾਂ ਰਚ ਰਹੇ ਨੇ।
ਹੋਈ ਮਵਾਸ ਗਰਭ ਉਰ ਬਾਡੋ।
ਉੱਥੇ ਉਹਨਾਂ ਨੇ ਬਾਗੀ ਹੋ ਜਾਣਾ, ਉੱਥੇ ਉਹਨਾਂ ਨੇ ਮਵਾਸ ਹੋ ਜਾਣਾ, ਅਤੇ ਬੜਾ ਹੰਕਾਰ ਹੈ ਉਹਨਾਂ ਦੇ ਅੰਦਰ, ਉਹ ਕਿਸੇ ਨੂੰ ਆਪਣੀ ਅੱਖ ਦੇ ਥੱਲੇ ਨਹੀਂ ਲਿਆਉਂਦੇ।
ਅਬਦੁਲ ਖਾਨ ਸੁਨ ਪਾਸ ਅਕਾਰਾ।
ਜਦੋਂ ਇਹ ਦੂਰ ਖਲੋਤਾ ਉੱਚੀ ਉੱਚੀ ਪੁਕਾਰ ਕਰਦਾ ਰੋਂਦਾ ਸੀ, ਅਬਦੁਲ ਖਾਨ ਨੇ ਵੇਖਿਆ ਵੀ ਇਹ ਤਾਂ ਘੇਰੜ ਦਾ ਪੁੱਤਰ ਆ ਰਤਨ ਚੰਦ। ਉਹਨੇ ਇਹਨੂੰ ਕੋਲ ਸੱਦਿਆ, ਕਹਿੰਦਾ ਵੀ ਤੇਰੀ ਸਮਝ ਨਹੀਂ ਆਉਂਦੀ, ਦੂਰੋਂ ਰੋ ਕੇ ਦੁਹਾਈ ਮਾਰ ਕੇ ਕੀ ਕਹਿੰਦਾ, ਨੇੜੇ ਆ ਕੇ ਗੱਲ ਕਰ। ਇਹਨੂੰ ਆਪਣੇ ਕੋਲ ਸੱਦ ਲਿਆ।
ਕਹੋ ਨਿਰਣੇ ਕਰ ਕਿਉਂ ਕਰ ਮਾਰਾ।
ਕਹਿੰਦੇ ਨਿਰਣਾ ਕਰਕੇ ਦੱਸ ਰਤਨ ਚੰਦ ਵੀ ਗੁਰੂ ਨੇ ਤੇਰੇ ਪਿਓ ਨੂੰ ਮਾਰਿਆ ਕਿਉਂ ਹੈ? ਕੋਈ ਮਾੜੀ ਕਰਤੂਤ ਤਾਂ ਨਹੀਂ ਕੀਤੀ ਤੇਰੇ ਪਿਓ ਨੇ? ਕੋਈ ਕੰਮ ਇਹੋ ਜਿਹਾ ਕੀਤਾ ਹੋਣਾ ਤਾਂ ਹੀ ਮਾਰ ਦਿੱਤਾ ਅਗਲਿਆਂ? ਕੋਈ ਨਾ ਕੁਝ ਤਾਂ ਕੀਤਾ ਹੋਣਾ, ਏਦਾਂ ਥੋੜੀ ਮਾਰ ਦਿੱਤਾ ਹੋਣਾ, ਦੱਸ ਕਿਉਂ ਮਾਰਿਆ?
ਲੀਨ ਦੀਨ ਕਿਆ ਪਿੱਖੀ ਅਪਰਾਧਾ,
ਕੀ ਕੋਈ ਲੈਣ ਦੇਣ ਦਾ ਸੰਬੰਧ ਹੋਵੇਗਾ? ਹੋ ਸਕਦਾ ਵੀ ਕੋਈ ਲੈਣ ਦੇਣ ਹੋਵੇ ਗੁਰੂ ਜੀ ਦੇ ਨਾਲ, ਤਦੇ ਮਾਰਿਆ ਹੈ।
ਕਿਉਂ ਗੈ ਮਾਰਿਓ ਦੀ ਕਰ ਬਾਦਾ,
ਇੰਨੀ ਸਜ਼ਾ ਦੇ ਕੇ ਤੂੰ ਕਹਿੰਦਾ ਉਹਨੂੰ ਮਾਰਿਆ ਜੁੱਤੀਆਂ ਮਾਰ ਮਾਰ ਕੇ, ਜ਼ਰੂਰ ਕੋਈ ਨਾ ਕੋਈ ਇਹੋ ਜਿਹਾ ਕੰਮ ਕੀਤਾ ਹੋਣਾ ਜੁੱਤੀਆਂ ਖਾਣ ਵਾਲਾ ਉਹਨੇ, ਕੀਤਾ ਤਾਂ ਦੱਸ। ਹਾਂਜੀ,
ਕਰਮ ਚੰਦ ਪੁੰਨ ਸਕਲ ਸੁਣਾਈ,
ਲਾਗਿਓ ਕਰਮ ਚੰਦ ਇਹਦਾ ਗਵਾਹ ਸੀ, ਚੰਦੂ ਦਾ ਲੜਕਾ, ਉਹ ਬੋਲ ਪਿਆ ਕਹਿਣ ਲੱਗਾ,
ਸੋਨੇ ਡਰਤ ਕਰੀ ਮਨ ਪਾਈ,
ਇਹਦਾ ਨਾਂ ਸੂਬਾ ਜਲੰਧਰ ਜੀ, ਉਹ ਨਹੀਂ ਡਰਦਾ ਗੁਰੂ ਕਿਸੇ ਕੋਲੋਂ, ਦਾ ਮਨ ਭਾਉਂਦੀ ਕਰਦਾ ਜੋ ਉਹਦੇ ਮਨ ਚ ਆ ਜਾਏ।
ਜੇਠ ਬਿਖੈ ਇਹ ਤੋਂ ਉਤਪਾਤ,
ਹਾਲੇ ਪਿਛਲਾ ਮਹੀਨਾ ਜੇਠ ਦਾ ਮਹੀਨਾ ਲੰਘ ਕੇ ਗਿਆ, ਜੇਠ ਦੇ ਮਹੀਨੇ ਵਿੱਚ ਉਹਨਾਂ ਨੇ ਏਡਾ ਵੱਡਾ ਉਪਦਰਵ ਕੀਤਾ, ਏਡਾ ਵੱਡਾ ਉਤਪਾਤ ਕੀਤਾ,
ਜਿਸ ਤੇ ਪਿਓ ਨਰਨ ਗਨ ਕਾਤ,
ਜਿਹਦੇ ਚ ਹਜ਼ਾਰਾਂ ਬੰਦੇ ਮਰੇ ਹੈ, ਹਜ਼ਾਰਾਂ ਬੰਦਿਆਂ ਦਾ ਘਾਣ ਹੋਇਆ।
ਲੀਕਰ ਬਾਜ ਸ਼ਾਹ ਕੋ ਆਵਾ,
ਉਹ ਵੀ ਤੈਨੂੰ ਦੱਸਦਿਆਂ, ਤੈਨੂੰ ਪਤਾ ਵੀ ਹੋਵੇਗਾ ਨਹੀਂ ਪਤਾ ਤੇ ਮੈਂ ਦੱਸ ਦਿੰਦਾ। ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹ ਸ਼ਾਹਜਹਾਨ ਦਾ ਬਾਜ ਖੋ ਕੇ ਲੈ ਆਏ,
ਸਦਨ ਸੁਦਾ ਸਰ ਤੀਨਿਕ ਸਾਵਾ,
ਔਰ ਅੰਮ੍ਰਿਤਸਰ ਸਾਹਿਬ ਚ ਉਹਨਾਂ ਨੇ ਭੇਜਿਆ, ਜੰਗ ਲੜਿਆ ਉੱਥੇ, 7000 ਬੰਦਾ ਮਾਰ ਕੇ ਖਤਮ ਕਰਤਾ ਬਾਦਸ਼ਾਹ ਦਾ, ਫਿਰ ਉਹ ਸ਼ਹਿਰ ਛੱਡ ਕੇ ਤੇ ਉੱਥੋਂ ਆ ਗਏ ਨੇ, ਬਾਦਸ਼ਾਹ ਨੇ ਉਹਨਾਂ ਨੂੰ ਸ਼ਹਿਰ ਚੋਂ ਕੱਢ ਦਿੱਤਾ।
ਗ੍ਰਾਮ ਰੋਹੀਲਾ ਤੈ ਸਭ ਧਰਨੀ,
ਤੇ ਹੁਣ ਆ ਜਿਹੜਾ ਰੋਹੀਲਾ ਪਿੰਡ ਹੈ, ਜਿਹੜੀ ਤੁਹਾਡੇ ਅਧੀਨ ਹੈ ਜਗ੍ਹਾ, ਉਹ ਜਿਹੜੀ ਜਗ੍ਹਾ ਹੈ,
ਹੁਤੀ ਇਨੋ ਕੀ ਦੇਸ਼ਨ ਬਰਨੀ,
ਉਸ ਰਤਨ ਚੰਦ ਦੀ ਇਹਦੇ ਪਿਓ ਭਗਵਾਨ ਦਾਸ ਘੇਰੜ ਦੀ ਜਗ੍ਹਾ ਸੀ, ਸਾਰੇ ਇਲਾਕੇ ਚ ਲੋਕ ਜਾਣਦੇ ਸੀ ਵੀ ਇਹ ਜਗ੍ਹਾ ਘੇਰੜ ਦੀ ਹੈ, ਉਹ ਆ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਘੇਰ ਲਈ ਹੈ ਜਗ੍ਹਾ।
ਛੀਨ ਲੀਨ ਗੜ ਕਰੇ ਉਸਾਰਨ,
ਔਰ ਇਹਨਾਂ ਕੋਲੋਂ ਆ ਕੇ ਜਗ੍ਹਾ ਖੋ ਕੇ ਤੇ ਉਹਨਾਂ ਨੇ ਉੱਥੇ ਕਿਲਾ ਰਚਣਾ, ਹਾਲਾਂਕਿ ਗੁਰੂ ਸਾਹਿਬ ਨੇ ਕੋਈ ਪੱਕਾ ਕਬਜ਼ੇ ਦੀ ਗੱਲ ਨਹੀਂ ਸੀ ਕੀਤੀ, ਜਗ੍ਹਾ ਭਾਵੇਂ ਸਾਹਿਬ ਦੀ ਸੀ, ਪਰ ਪਾਤਸ਼ਾਹ ਫਿਰ ਵੀ ਘੇਰੜ ਨੂੰ ਕਿਹਾ ਸੀ ਵੀ ਅਸੀਂ ਤਾਂ ਇੱਥੇ ਘਰ ਬਣਾ ਕੇ ਪਿੰਡ ਵਸਾ ਕੇ ਚਲੇ ਜਾਣਾ, ਤੂੰ ਸਾਂਭੀ ਰੱਖੀ, ਪਰਉਪਕਾਰੀ ਬਿਰਤੀ ਸੀ ਪਾਤਸ਼ਾਹ ਦੀ। ਪਰ ਘੇਰੜ ਬਕਵਾਸ ਬਹੁਤਾ ਕਰਦਾ ਸੀ, ਕਿਉਂਕਿ ਚੰਦੂ ਦਾ ਮਿੱਤਰ ਸੀ, ਉਹ ਪੁਰਾਣਾ ਵੈਰ ਕੱਢਦਾ ਸੀ, ਆਪਣਾ ਕਿੜ ਕੱਢਦਾ ਸੀ, ਪਤਾ ਉਹਨੂੰ ਵੀ ਸੀ ਵੀ ਗੁਰੂ ਸਾਹਿਬ ਭਲਾ ਹੀ ਕਰ ਰਹੇ ਆ, ਪਰ ਉਹ ਚੰਦੂ ਦੀ ਮਿੱਤਰਤਾ ਹੀ ਕਰਕੇ ਗੁਰੂ ਸਾਹਿਬ ਦਾ ਵੈਰੀ ਸੀ, ਤੋ ਉਹ ਗੱਲਾਂ ਨਹੀਂ ਦੱਸੀਆਂ ਇਹਨਾਂ ਨੇ। ਕਹਿਣ ਲੱਗੇ ਜੀ ਉਹ ਤਾਂ ਜਗ੍ਹਾ ਘੇਰੜ ਦੀ ਸੀ, ਸਾਰਾ ਇਲਾਕਾ ਜਾਣਦਾ ਸੀ, ਤੇ ਗੁਰੂ ਜੀ ਨੇ ਖੋਹ ਕੇ ਉੱਥੇ ਕਿਲਾ ਰਚਣਾ ਸ਼ੁਰੂ ਕਰ ਦਿੱਤਾ।
ਘੇਰੜ ਗਿਓ ਬਰਜ ਬੇਕਾਰਨ,
ਤੇ ਜਦੋਂ ਘੇਰੜ ਗੁਰੂ ਜੀ ਨੂੰ ਰੋਕਣ ਵਾਸਤੇ ਗਿਆ,
ਪਕੜ ਮਾਰ ਸਰ ਤਾਮੇ ਡਾਰਾ,
ਪਕੜ ਕੇ ਮਾਰ ਕੇ ਤੇ ਦਰਿਆ ਵਿੱਚ ਸੁੱਟ ਦਿੱਤਾ, ਉਹਦੀ ਲਾਸ਼ ਤੱਕ ਵੀ ਨੀ ਸਾਨੂੰ ਮਿਲੀ।
ਸ਼ਾਹਜਾਂ ਕੋ ਤਰਾਸ ਨਤਾਰਾ,
ਦੇਖੋ ਜੀ ਗੁਰੂ ਕਿੰਨਾ ਨਡਾਰਾ, ਉਹਨੇ ਬਾਦਸ਼ਾਹ ਸ਼ਾਹਜਹਾਨ ਦਾ ਵੀ ਡਰ ਨੀ ਮੰਨਿਆ, ਬਾਦਸ਼ਾਹ ਦਾ ਵੀ ਭੈ ਨਹੀਂ ਮੰਨਿਆ।
ਅਬ ਤੁਮਰੋ ਕੁਛ ਡਰਨੇ ਧਰਿਓ,
ਤੇ ਹੁਣ ਤੁਹਾਡਾ ਵੀ ਡਰ ਨਹੀਂ ਮੰਨਿਆ, ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਜਗ੍ਹਾ ਤੁਹਾਡੇ ਅਧੀਨ ਹੈ, ਰੋਹੇਲਾ ਪਿੰਡ ਹੈ ਜਾਂ ਇਹ ਜਿੰਨੀ ਜਗ੍ਹਾ ਹੈ ਇਹ ਸੂਬੇ ਜਲੰਧਰ ਦੇ ਅਧੀਨ ਹੈ, ਤੇ ਉਹਨਾਂ ਨੇ ਤੇਰਾ ਭੈ ਵੀ ਨਹੀਂ ਮੰਨਿਆ। ਵੇਖੋ ਜੀ ਤੁਹਾਡੇ ਇਲਾਕੇ 'ਚ ਆ ਕੇ ਫਤੂਰ ਪਾ ਰਹੇ ਨੇ ਜੀ, ਤੁਹਾਡੇ ਹੁੰਦਿਆਂ ਇੱਦਾਂ ਹੋਵੇਗੀ ਸਾਡੇ ਨਾਲ? ਅਸੀਂ ਮਾਮਲਾ ਭਰਦੇ ਹਾਂ ਜੀ, ਤੁਹਾਡੇ ਕੋਲ ਆ ਕੇ ਟੈਕਸ ਭਰਦੇ ਹਾਂ, ਤੁਹਾਡੇ ਇਲਾਕੇ ਨੂੰ ਆ ਕੇ ਉਹ ਉਜਾੜਨਗੇ ਤੁਹਾਡੇ ਹੁੰਦਿਆਂ? ਏਦਾਂ ਕੰਨ ਭਰਨ ਲੱਗੇ ਸੂਬੇ ਜਲੰਧਰ ਦੇ।
ਮਾਰ ਦੀਨ ਮਨ ਭਾਵਤ ਕਰਿਓ,
ਵੇਖੋ ਨਾ ਮਨ ਭਾਉਂਦੀ ਕੀਤੀ ਆ, ਘੇਰੜ ਨੂੰ ਮਾਰ ਦਿੱਤਾ, ਕਿਸੇ ਦਾ ਡਰ ਨਹੀਂ ਮੰਨਿਆ, ਭੈ ਨਹੀਂ ਮੰਨਿਆ ਵੀ ਅਸੀਂ ਕਿਤੇ ਜਵਾਬ ਦੇਣਾ, ਵੀ ਸਾਡੀ ਕਿਤੇ ਕੋਈ ਜਵਾਬ ਦੇਈ ਹੋਵੇਗੀ ਇਹਨੂੰ ਮਾਰਨ ਦੀ, ਉਹਨਾਂ ਰੰਚਕ ਮਾਤਰ ਵੀ ਕਿਸੇ ਦਾ ਭੈ ਨਹੀਂ ਮੰਨਿਆ।
ਤੁਮਸੋ ਬਿਗਰੇ ਗੋ ਇੱਕ ਦਿਓਸ,
ਉਹ ਦਿਨ ਦੂਰ ਨਹੀਂ ਜਦੋਂ ਉਹਨਾਂ ਨੇ ਤੁਹਾਡੇ ਨਾਲ ਵੀ ਆ ਕੇ ਵਿਗਾੜ ਪਾਉਣਾ। ਅੱਜ ਸਾਡੇ ਨਾਲ ਬੀਤੀ, ਅਸੀਂ ਵੀ ਚੌਧਰੀ ਹਾਂ, ਇਲਾਕੇ ਦੇ ਘੇਰੜ ਦਾ ਵੀ ਕੋਈ ਛੋਟਾ ਮਾਣ ਥੋੜ੍ਹੀ ਸੀ, ਇਲਾਕੇ ਦਾ ਚੌਧਰੀ ਸੀ ਰੇਲੇ ਦਾ, ਜੇ ਉਹਦੇ ਨਾਲ ਇੱਦਾਂ ਕਰ ਸਕਦੇ ਆ ਤੇ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਵੀ ਵਿਗਾੜ ਪਾ ਸਕਦੇ ਨੇ।
ਤਬ ਤੁਮਰੋ ਬਸ ਚਲੀ ਨਾ ਰੋਸ,
ਜਦੋਂ ਇੱਥੇ ਟੱਕਰੇ ਨਾ ਆ ਕੇ ਤੁਹਾਨੂੰ ਜਲੰਧਰ, ਤੇ ਫਿਰ ਤੇਰਾ ਵੀ ਬਸ ਨਹੀਂ ਚੱਲਣਾ ਸੂਬਾ ਜਲੰਧਰ, ਫਿਰ ਤੇਰੀ ਵੀ ਪੇਸ਼ ਨਹੀਂ ਜਾਣੀ ਉਹਨਾਂ ਦੇ ਸਾਹਮਣੇ।
ਅਬ ਪਕਰੋ ਕਹਿ ਕਰੋ ਸੰਘਾਰਨ,
ਹਾਲੇ ਤੂੰ ਉਹਨਾਂ ਨੂੰ ਪਕੜ ਸਕਦਾ ਹੈ, ਕਿਉਂਕਿ ਹਾਲੇ ਉਹ ਇੰਨੇ ਬਲਵਾਨ ਨਹੀਂ ਹਨ, ਤਾਜ਼ਾ ਤਾਜ਼ਾ ਜੰਗ ਲੜ ਕੇ ਆਏ ਨੇ, ਬਹੁਤੀ ਫੌਜ ਵੀ ਕੋਈ ਨਹੀਂ ਉਹਨਾਂ ਦੇ ਨਾਲ, ਤੇ ਹਾਲੇ ਤੂੰ ਉਹਨਾਂ ਨੂੰ ਪਕੜ ਸਕਦਾ, ਉਹਨਾਂ ਨੂੰ ਆਪਣੇ ਅਧੀਨ ਕਰਕੇ ਮਾਰ ਸਕਦਾ।
ਅਹ ਸੁਖੈਨ ਨਾ ਲਰਬੀ ਕਾਰਨ,
ਹੁਣ ਸੁਖੈਨ ਕੰਮ ਹੈ, ਕਿਉਂਕਿ ਹਾਲੇ ਉਹ ਇੰਨੇ ਲੜਨ ਜੋਗੇ ਨਹੀਂ ਹਨ। ਹੁਣੇ ਤਾਂ ਜੰਗ ਮਹੀਨਾ ਡੇਢ ਪਹਿਲਾਂ ਜੰਗ ਲੜੀ ਆ ਉਹਨਾਂ ਨੇ, ਹਾਲੇ ਇੰਨੀ ਤਾਕਤ ਨਹੀਂ ਵੀ ਉਹ ਦੁਬਾਰਾ ਤੇਰੇ ਨਾਲ ਲੜ ਸਕਣ।
ਬੌਰ ਜਮਾ ਕਰ ਲਹੀ ਲੜਾਈ,
ਪਰ ਜੇ ਤੂੰ ਟਾਲਾ ਵੱਟ ਲਿਆ, ਦੋ ਚਾਰ ਮਹੀਨੇ ਨਾ ਕੀਤਾ ਇਹ ਕੰਮ ਜੰਗ ਵਾਲਾ, ਤੇ ਉਹਨਾਂ ਨੇ ਫੌਜ ਇਕੱਠੀ ਕਰ ਲੈਣੀ ਆ, ਲੜਾਈ ਦਾ ਸਮਾਨ ਇਕੱਠਾ ਕਰ ਲੈਣਾ, ਤੋਪਾਂ ਬੰਦੂਕਾਂ ਉਹਨਾਂ ਨੇ ਇਕੱਤਰ ਕਰ ਲੈਣੀਆਂ ਨੇ, ਪੈਸੇ ਦੀ ਉਹਨਾਂ ਨੂੰ ਕਮੀ ਕੋਈ ਨਹੀਂ, ਧਨ ਉਹਨਾਂ ਕੋਲ ਬਥੇਰਾ ਆਉਂਦਾ ਹੈ।
ਗੜ ਪਾਈ ਕਰ ਹੈ ਤਕਰਾਈ,
ਉਹ ਕਿਲਾ ਬਣਾ ਕੇ ਤੇ ਉੱਥੇ ਤਕੜਾਈ ਕਰ ਲੈਣਗੇ, ਕਿਲਾ ਬਣਾ ਕੇ ਤੇ ਉੱਥੇ ਉਹਨਾਂ ਨੇ ਆਪਣੀ ਪੂਰੀ ਮਜ਼ਬੂਤੀ ਕਰ ਲੈਣੀ ਹੈ।
ਜੀਨੇ ਚੜੋ ਬਾਤ ਦੇ ਉਟਾਰ,
ਜੇ ਤੁਸੀਂ ਅੱਜ ਚੜ੍ਹਾਈ ਨਾ ਕੀਤੀ ਨਾ ਸਾਡੇ ਆਖੇ ਲੱਗ ਕੇ, ਜੇ ਇਹ ਗੱਲ ਟਾਲ ਦਿੱਤੀ,
ਇਸਮੇ ਔਗਣ ਅਧਿਕ ਪ੍ਰਕਾਰ,
ਤੇ ਫਿਰ ਇਹਦੇ ਵਿੱਚ ਬੜੇ ਔਗਣ ਨੇ, ਬੜੀਆਂ ਤੈਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ, ਫਿਰ ਉਹਨਾਂ ਨੇ ਕਾਬੂ ਨਹੀਂ ਆਉਣਾ।
ਅਲਪ ਸੰਗ ਦਲ ਪੁਨ ਹੋਏ ਪਾਰੋ,
ਕਿਉਂਕਿ ਹਾਲੇ ਉਹਨਾਂ ਨਾਲ ਥੋੜੀ ਜਿਹੀ ਫੌਜ ਆ, ਤੇ ਮੁੜ ਕੇ ਦੁਬਾਰਾ ਜੇ ਤੂੰ ਲੇਟ ਕਰ ਦਿੱਤਾ ਕੰਮ, ਦੇਰੀ ਕਰ ਦਿੱਤੀ, ਫਿਰ ਉਹਨਾਂ ਨਾਲ ਫੌਜ ਵੱਡੀ ਇਕੱਠੀ ਹੋ ਜਾਣੀ ਹੈ।
ਅਪਰ ਸਮਾਜ ਸੰਚ ਲੈ ਸਾਰੋ,
ਉਹਨਾਂ ਨੇ ਹੋਰ ਵੀ ਜੰਗ ਦਾ ਸਮਾਨ ਇਕੱਠਾ ਕਰ ਲੈਣਾ, ਰਾਜਸਾਜ ਜਿੰਨਾ ਜੰਗ ਯੁੱਧ ਚ ਚਾਹੀਦਾ ਇਕੱਤਰ ਕਰ ਲੈਣਾ।
ਆਗੇ ਮਾਰਿਓ ਮੁਗਲਸ ਖਾਨ,
ਅੱਗੇ ਉਹਨਾਂ ਨੇ ਮੁਗਲਸ ਖਾਨ ਨੂੰ ਮਾਰਿਆ। ਅੰਮ੍ਰਿਤਸਰ ਸਾਹਿਬ ਦੇ ਜੰਗ 'ਚ ਕਿੱਡਾ ਵੱਡਾ ਜਰਨੈਲ ਸੀ ਮੁਖਲਿਸ ਖਾਨ, ਉਹਨਾਂ ਨੇ ਪਲਾਂ 'ਚ ਤਿੰਨ ਪਹਿਰਾਂ 'ਚ 7,000 ਦੁਸ਼ਮਣ ਮਾਰ ਕੇ ਖਤਮ ਕਰਤਾ। ਉਹਨਾਂ 7,000 ਫੌਜ ਲੈ ਕੇ ਆਇਆ ਅਤੇ ਇਹ ਸੂਬਾ ਜਲੰਧਰ 3 ਪਹਿਰਾਂ 'ਚ 9 ਘੰਟਿਆਂ 'ਚ 7,000 ਫੌਜ ਮਾਰ ਕੇ ਖਤਮ ਕਰ ਦਿੱਤੀ।
ਉਹ ਚਿਕ ਚਲੋ ਗਹੋ ਜੁੱਤ ਪ੍ਰਾਨ,
ਇਸ ਕਰਕੇ ਹਾਲੇ ਤਾਂ ਉਹ ਰੜੇ 'ਤੇ ਬੈਠੇ ਨੇ, ਕਿਉਂਕਿ ਮੁੜ ਕੇ ਉਹਨਾਂ ਨੇ ਕਿਲਾ ਰਚ ਲਿਆ ਅਤੇ ਤੇਰੇ ਕਾਬੂ ਨਹੀਂ ਆਉਣਾ, ਹੁਣ ਤੂੰ ਅਚਾਨਕ ਹੀ ਉਹਨਾਂ 'ਤੇ ਹਮਲਾ ਕਰਕੇ ਬਾਹਰ ਰੜੇ 'ਤੇ ਬੈਠਿਆਂ ਨੂੰ ਕਾਬੂ ਕਰ ਲੈ।
ਲੜੇ ਅਗਾਰੀ ਤੋ ਦਿਓ ਮਾਰ,
ਜੇ ਉਹ ਲੜਨਗੇ ਤਾਂ ਹੁਣ ਤੂੰ ਉਹਨਾਂ ਨੂੰ ਮਾਰਨ ਦੀ ਸਮਰੱਥਾ ਰੱਖਦਾ, ਮਾਰ ਸਕਦਾ।
ਹਜ਼ਰਤ ਹੋਏ ਪ੍ਰਸੰਨ ਉਦਾਰ,
ਨਾਲੇ ਸੂਬਾ ਜਲੰਧਰ ਤੇਰੇ 'ਤੇ ਬਾਦਸ਼ਾਹ ਬੜਾ ਖੁਸ਼ ਹੋਏਗਾ ਜੇ ਤੂੰ ਗੁਰੂ ਜੀ ਨੂੰ ਮਾਰੇਗਾ, ਕਿਉਂਕਿ ਬਾਦਸ਼ਾਹ ਸ਼ਾਹ ਜਹਾਨ ਗੁਰੂ ਸਾਹਿਬ ਦਾ ਵਿਰੋਧੀ ਹੈ, ਕਿਉਂਕਿ ਇਹਨਾਂ ਨੇ ਉਹਦਾ ਬਾਜ ਖੋਇਆ, ਉਹਦੀ ਫੌਜ ਮਾਰੀ ਹੈ, ਤੇ ਜੇ ਤੂੰ ਜਾ ਕੇ ਉਹਨਾਂ ਨੂੰ ਮਾਰੇਗਾ ਤੇ ਬਾਦਸ਼ਾਹ ਤੇਰੇ 'ਤੇ ਬਹੁਤ ਪ੍ਰਸੰਨ ਹੋਵੇਗਾ।
ਚੀਨੋ ਬਾਜ ਆਪ ਲੈ ਚਲੋ,
ਬਾਜ ਖੋਹ ਕੇ ਗੁਰੂ ਜੀ ਦੇ ਕੋਲ ਉਹਨਾਂ ਨੂੰ ਮਾਰ ਕੇ ਬਾਦਸ਼ਾਹ ਕੋਲ ਲੈ ਜਾਈ, ਬਾਦਸ਼ਾਹ ਨੂੰ ਜਾ ਕੇ ਜਦੋਂ ਤੂੰ ਬਾਜ ਦੇਵੇਗਾ,
ਬਾਦਸ਼ਾਹ ਸੋ ਹਰਖਤ ਮਿਲੋ,
ਤੇ ਬਾਦਸ਼ਾਹ ਬੜਾ ਖੁਸ਼ ਹੋਵੇਗਾ, ਬੜਾ ਪ੍ਰਸੰਨ ਹੋਵੇਗਾ ਕਿ ਮੇਰਾ ਬਾਜ ਸੂਬੇ ਜਲੰਧਰ ਅਬਦੁਲ ਖਾਨ ਨੇ ਲਿਆ ਕੇ ਮੋੜਿਆ।
ਬਖਸ਼ੈ ਮਨਸਬ ਬੌਰ ਸਵਾਏ,
ਉਹ ਤੈਨੂੰ ਅੱਗੇ ਨਾਲੋਂ ਵੀ ਵੱਧ ਮਨਸਬ ਦੇਗਾ, ਹੁਣ ਤਾਂ ਕੱਲਾ ਸੂਬੇ ਜਲੰਧਰ ਦੀ ਤੇਰੇ ਕੋਲ ਹੈ, ਹੋ ਸਕਦਾ ਅੱਗੇ ਵੱਧ ਕੇ ਤੈਨੂੰ ਸਰਹੰਦ ਦੀ ਸੂਬੇਦਾਰੀ ਵੀ ਦੇ ਦੇ। ਇਹ ਨਹੀਂ ਸੀ ਪਤਾ ਵੀ ਜਿਹੜੀ ਹੈ ਉਹ ਵੀ ਜਾਂਦੀ ਰਹਿਣੀ ਹੈ, ਉਹ ਲਾਲਚ ਪੇ ਦਿੰਦੇ ਕਰਮ ਚੰਦ ਤੇ ਰਤਨ ਚੰਦ, ਕਹਿੰਦੇ ਜੀ ਜੇ ਤੂੰ ਬਾਦਸ਼ਾਹ ਨੂੰ ਜਾ ਕੇ ਬਾਜ ਦੇਗਾ ਤੇ ਬਾਦਸ਼ਾਹ ਤੇਰੀ ਮਨਸਬਦਾਰੀ ਵਧਾ ਦੇਗਾ, ਹੋ ਸਕਦਾ ਤੈਨੂੰ ਹੋਰ ਤੇਰਾ ਜਿਹੜਾ ਇਲਾਕਾ ਰਾਜ ਭਾਗ ਦਾ ਉਹ ਤੈਨੂੰ ਹੋਰ ਵੱਧ ਦੇ ਦੇਵੇ।
ਬਾਜ ਅਮੋਲਕ ਜਬ ਲੈ ਉਪਾਏ,
ਕਿਉਂਕਿ ਉਹ ਜਿਹੜਾ ਬਾਜ ਹੈ ਬੜਾ ਅਮੋਲਕ ਹੈ ਬਾਦਸ਼ਾਹ ਦਾ, ਤੇ ਬਾਦਸ਼ਾਹ ਨੂੰ ਬੜਾ ਪਿਆਰ ਹੈ, ਉਹ ਜੇ ਤੈਨੂੰ ਮਿਲੇਗਾ ਤੇ ਤੂੰ ਬਾਦਸ਼ਾਹ ਨੂੰ ਦੇਵੇਗਾ।
ਤੋ ਟਿਗ ਲਸ਼ਕਰ ਹੈ ਅਬ ਪਾਰਾ,
ਬਾਦਸ਼ਾਹ ਖੁਸ਼ੀ ਕਰੇਗਾ ਤੇਰੇ ਤੇ, ਨਾਲੇ ਸੂਬਾ ਜਲੰਧਰ ਤੂੰ ਕੋਈ ਮਾੜਾ ਧਾੜਾ ਬੰਦਾ ਥੋੜੀ ਹੈ, ਤੇਰੇ ਨਾਲ ਬੜਾ ਵੱਡਾ ਲਸ਼ਕਰ ਹੈ, ਤੇਰੇ ਅਧੀਨ ਬੜੀਆਂ ਵੱਡੀਆਂ ਫੌਜਾਂ ਨੇ।
ਲਿਓ ਫਤਿਹ ਮੈਦਾਨ ਮਜਾਰਾ,
ਬਸ ਤੇਰਾ ਤਾਂ ਜਾਣ ਆਵਣ ਹੀ ਹੋਣਾ, ਫੌਜ ਲੈ ਕੇ ਬਸ ਤੂੰ ਜਾਣਾ ਤੇ ਜਿੱਤ ਲੈ ਕੇ ਘਰ ਵਾਪਸ ਆ ਜਾਣਾ, ਜਿਵੇਂ ਸੌਖਾ ਜਿਹਾ ਹੀ ਕੰਮ ਹੋਵੇ। ਇਹ ਦੱਸ ਰਹੇ ਵੀ ਤੂੰ ਜਾਣਾ ਤੇ ਜਾਂਦਿਆਂ ਉੱਥੋਂ ਜਿੱਤ ਲੈ ਕੇ ਘਰ ਪਰਤ ਆਉਣਾ, ਤੇਰੇ ਵਾਸਤੇ ਤਾਂ ਜਾਣ ਆਵਣ ਹੀ ਆ, ਤੂੰ ਇਹ ਸਮਝ ਲਈ ਵੀ ਦਰਿਆ ਦੇ ਕੰਢੇ ਕੰਢੇ ਸੈਰ ਹੀ ਕਰਨ ਚੱਲਿਆ, ਇਹ ਸਮਝ ਕੇ ਚੱਲ ਪੈ।
ਹਰ ਗੋਬਿੰਦ ਕੋ ਜੀ ਗੈ ਲੈ,
ਜੇ ਤੂੰ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜ ਲਵੇ,
ਬਡੋ ਮਰਾ ਤਬ ਹਜ਼ਰਤ ਦੇਓ,
ਬਾਦਸ਼ਾਹ ਜਾਂ ਪਨਾ ਤੈਨੂੰ ਬੜੇ ਵੱਡੇ ਮਰਤਬੇ ਦੇਗਾ, ਬੜੇ ਵੱਡੇ ਰੁਤਬੇ ਦੇ ਕੇ ਤੈਨੂੰ ਨਵਾਜੇਗਾ।
ਦੁਸ਼ਮਨ ਸ਼ਾਹ ਜਹਾਂ ਕੋ ਪਾਰੋ,
ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸ਼ਾਹ ਜਹਾਨ ਬਾਦਸ਼ਾਹ ਦੇ ਬੜੇ ਵੱਡੇ ਦੁਸ਼ਮਣ ਨੇ, ਬੜੇ ਵੱਡੇ ਪੱਧਰ ਦੇ ਦੁਸ਼ਮਣ ਨੇ।
ਸੁਧਰੇ ਸਭ ਕਾਰਜ ਜਬ ਮਾਰੋ,
ਜਦੋਂ ਤੂੰ ਮਾਰੇਗਾ ਗੁਰੂ ਜੀ ਨੂੰ ਤਾਂ ਤੇਰੇ ਸਾਰੇ ਕੰਮ ਸੁਧਰ ਜਾਣਗੇ, ਜੇ ਫੜ ਲਵੇ ਤਾਂ जे मार देवे ते तां वी तेरे काम सुधरणगे।
अब्दुल खान कान सब सुन के,
अब्दुल खान ने जदो रतन चांद ते करम चांद दियां गल्लां अपने कन्नी सुनिया,
हान लाभ नीके मन गुण के,
इहने हानी लाभ गुणिया भी इहदे च मुनाफा की आ नुकसान की है वेख्या भी इहदा मुनाफा ही मुनाफा। गुरु जी की लड़नगे मेरे सामने, नाले हुणे हुणे लड़ के आए है, इहने वेखे नहीं सी खपरे तीर सतगुरां दे चलदे जिहड़े दसां दसां दियां छातियां चों लंघदे सी। इन्हें आख्या सौखा जिहा काम है साडे सामने कौन अड़िया, असीं तां वड्डियां वड्डियां मुहिमां सार कीतियां ने ते गुरु जी नाल किहड़े सिपाही होणगे जिहड़े लड़नगे। इन्हें सारियां गल्लां दी विचार कीती,
निश्चय की गुरु को गाहो,
निश्चय कीता कि हुण तां जाके गुरु जी नूं पकड़ांगे,
हजरत की प्रसन्नता लियो
ते बादशाह दी खुशी मिलेगी मैनूं, बादशाह दी प्रसन्नता मिलेगी जदों जाके गुरु जी नूं गिरफ्तार करांगा।
अरमम सखा काज ए आयो,
नाले मेरा मित्र रतन चंद पहली बार अपना काम लैके मेरे कोल आया ते मेरा फर्ज बनदा अपने मित्र दी मदद करनी।
करो पले चल कै मन पायो,
मन पाउंदा काम करांगा, नाले मित्र दा काम हो जाएगा नाले मेरा वधिया काम सवरेगा।
लेकर बाज मिलो अब शाऊ,
ते फिर गुरु जी नूं गिरफ्तार करके ते फिर बादशाह नूं मिलांगा, बादशाह दे हवाले करांगा।
पावो बड मन सब तिस पाऊ,
ते बादशाह कोलों मैनूं वड्डे मन सब मिलनगे वड्डे रुतबे मिलनगे, हो सकदा बादशाह खुश होके मैनू अपना वड्डा वजीर ही बना छड्डे।
ओचक फतेह मोए को पाई,
ये दा घर बैठिया मैनू फतेह मिलन लगी है, घर बैठिया मैनू फतेह प्राप्त हो रही अचानक ही।
क्यों ना लियो मैं अल्प लड़ाई,
थोड़ी जी लड़ाई कीतिया जे मैनू घर बैठिया फतेह मिलदी है ते मैं क्यों नहीं लैंदा, ये दा अचानक घर बैठिया मैनू फतेह प्राप्त हो रही है।
निज समीप के बूजन करे,
ने अपने नाल दे संगियां नाल विचार कीती, फिर सूबे जलंधर ने नाल जड़े दे अहलकार अफसर सी उना नाल गलबात कीती।
सबन के ओ अब क्या गुर लरे,
कहन लगा भी दसो की करिए, ओ सारे अगो बोले, सब दा काल आया होया सी, मौत वाजा मार दी सी हरगोबिंदपुरे, कहन लगे गुरु हुण की लड़ेगा भला साडे नाल, ओ की साडे नाल लड़ाई करनगे।
होते सिख बपरे कुछ संग,
थोड़े जे बेचारे गिनती दे मुठ्ठी भर सिख सी उहनां दे नाल,
हते गए सो कीनस जंग,
ओ वी अमृतसर शहर दे जंग दे विच मारे गए आ, खत्म हो गए ने हुण किन्ने क होणगे नाल।
दई खुदाए तोए वडियाई,
ऐ सूबा जलंधर खुदावंद ने तुहानू वडियाई दे दित्ती आ फतेह दी, अचानक तुहानू फतेह प्राप्त होण लगी है।
अब ओचक विधियान बनाई,
ते हुण अचानक विधियान बनी है, तेनू घर बैठे नू जित मिलनी है।
दुश्मत हजरत को अत आहे,
क्योंकि गुरु जी बादशाह दे बड़े वड्डे दुश्मन हन,
करें संगारन कैतिस गई,
ते जे तू उहनां नू मार भी देवे जां पकड़ लवे,
क्यों ना प्रसन्न शाह तब होए,
बादशाह भला तेरे ते क्यों ना प्रसन्न होवेगा, जे तू फड़ लवे जां मार देवे गुरु जी नू ते बादशाह तेरे ते क्यों ना प्रसन्न होवेगा, क्योंकि गुरु जी तां उहदे दुश्मन ने।
तुझको है सुखैन अब सोए,
ऐ सूबा जलंधर तेरे लिए सौखा काम है, क्योंकि तेरे इलाके विच ने ओ, तेरी मार दे थले ने, तेरे कोल फौज है, उहनां कोल किन्ने क जिहड़े बंदे सीगे ओह भी मारे गए ने, अमृतसर साहब दा जंग हाले कुछ दिन पहलां ही लड़ के आए ने।
क्या बूजो चढ़िए अब तूरन,
ये शुभ काम लई सानू कादे वास्ते पुछदा, सूबा जलंधर तेनू तां हुणे तैयारी करके हमला कर देना चाहिदा, हुणे ही जाना चाहिदा है।
लियो विजय होए काज संपूरन,
तुसीं चल के विजय प्राप्त करो, ये कार्ज तुहाडा जांदिआं ही सफल हो जाणा।
सुन मसलत को निज साथीन,
इहने अपने साथियां दी मसलत सुणी, सलाहकारां दी सलाह लई जिहो जिहा आप उहो जिहा अगे सलाहकार सी इहदे, पुठी सलाह ही दित्ती है, नहीं किसे आख्या वो गुरु पीरां नाल झगड़े थोड़ी करी दे है, गुरु पीरां दे सानमुख सीस चुका के नमस्कारां करी दियां, उहनां नूं बेनतियां करी दियां, वो मन लैंदे आ जो कहीए, इदां थोड़ी आ लड़ाइयां पढ़ाइयां जंग युद्ध करके नहीं गल बणदी, किसे ने चज दी सलाह नहीं दित्ती, सारे सलाहकार भी माड़े सन, उहनां ने भी कहा हाँ जी जाणा चाहीदा है।
ਹਰ ਕਿਉ ਗਰਬਤ ਆਗੇ ਅਧੀਨ।
ਇਹ ਬੜਾ ਹੰਕਾਰ ਦੇ ਵਿੱਚ ਖੁਸ਼ ਹੋਇਆ ਵੀ ਇਹ ਤਾਂ ਸਾਰੇ ਹਾਮੀ ਭਰਦੇ ਆ ਵੀ ਠੀਕ ਹੈ ਕੰਮ, ਇਹਨੇ ਆਗਿਆ ਦੇ ਦਿੱਤੀ ਆਪਣੀ ਫੌਜ ਨੂੰ।
ਚੜਨ ਹਿਤ ਦੁੰਦਪ ਬਜਵਾਇਓ,
ਇਹਨੇ ਆਖਿਆ ਕਰੋ ਤਿਆਰੀ ਚੜਾਈ ਦੀ, ਨਗਾਰਿਆਂ ਤੇ ਚੋਭਾ ਮਾਰ ਦਿੱਤੀਆਂ ਗੁਰੂ ਸਾਹਿਬ ਤੇ ਚੜਾਈ ਕਰਨ ਲਈ।
ਗੁਲਕਾਂ ਬੋ ਬਾਰੂਦ ਵਰਤਾਇਓ,
ਉਸੇ ਵੇਲੇ ਆਪਣੇ ਸਿਪਾਹੀਆਂ ਚ ਆਪਣੀਆਂ ਫੌਜਾਂ ਚ ਗੋਲੀ ਸਿੱਕਾ ਬਰੂਦ ਵਰਤਾ ਦਿੱਤਾ।
ਜੋ ਜਿਸ ਚਾਹੀਏ ਸੋ ਸਭ ਦੀਜੇ,
ਕਹਿੰਦੇ ਜਿਹੜੇ ਜਿਹੜੇ ਸਿਪਾਹੀ ਨੂੰ ਜੋ ਜੋ ਚਾਹੀਦਾ ਦੇ ਦਿਓ, ਕਿਸੇ ਨੂੰ ਤਲਵਾਰ ਚਾਹੀਦੀ ਤਲਵਾਰ ਦਿਓ, ਘੋੜਾ ਚਾਹੀਦਾ ਘੋੜਾ ਦੇ ਦਿਓ, ਜਿਸ ਨੂੰ ਜੋ ਜੋ ਚਾਹੀਦਾ ਵੰਡ ਦਿਓ।
ਸੈਨਾ ਸਰਬ ਤਿਆਰ ਕਰ ਲੀਜੇ,
ਏਦਾਂ ਸਾਰੀ ਸੈਨਾ ਤਿਆਰ ਕਰ ਲੋ, ਸਾਰੀ ਫੌਜ ਤਿਆਰ ਕਰ ਲੋ।
ਇਤੇ ਉਤਮਾਨਵ ਸ਼ੀਗਰ ਪਲਾਏ,
ਇਹਨੇ ਆਪਣੇ ਬੰਦੇ ਭੇਜ ਦਿੱਤੇ ਸੱਜੇ ਖੱਬੇ ਸਾਰੀ ਫੌਜ ਨੂੰ ਤਿਆਰ ਬਰ ਤਿਆਰ ਕਰਨ ਲਈ।
ਹਿਤ ਤਿਆਰੀ ਦੁੰਦਪ ਬਜਵਾਏ,
ਜੰਗ ਦੀ ਤਿਆਰੀ ਵਾਸਤੇ ਨਗਾਰੇ ਤੇ ਚੋਭਾ ਲਾ ਦਿੱਤੀਆਂ।
ਸੈਨਾਪਤ ਸਭ ਨਿਕਟ ਹਕਾਰੇ,
ਜਿੰਨੇ ਦੇ ਸੈਨਾਪਤੀ ਸੀ 15,000 ਫੌਜ ਦੇ ਸੈਨਾਪਤੀ ਵੀ ਤਾਂ ਹੋਣਗੇ ਅੱਗੇ, ਕਿਸੇ ਦੇ ਅਧੀਨ 500 ਬੰਦਾ ਹੋਵੇਗਾ, ਕਿਸੇ ਦੇ 1,000, ਕਿਸੇ ਦੇ 2,000, ਉਹ ਸਾਰੇ ਸੈਨਾਪਤੀ ਇਹਨੇ ਆਪਣੇ ਕੋਲ ਸੱਦ ਲਏ।
ਸਨਮਾਨਤ ਮ੍ਰਿਦ ਬਾਕੀ ਉਚਾਰੇ,
ਸੈਨਾਪਤੀਆਂ ਨੂੰ ਬੁਲਾ ਕੇ ਇਹਨੇ ਪਹਿਲਾਂ ਸਾਰਿਆਂ ਦੇ ਗਲਾਂ ਚ ਸਰੋਪੇ ਪਾਏ, ਉਹਨਾਂ ਦਾ ਸਨਮਾਨ ਕੀਤਾ, ਸਨਮਾਨ ਦੇ ਕੇ ਉਹਨਾਂ ਨੂੰ ਕਹਿਣ ਲੱਗਾ
ਸ਼ਸਤਰ ਬਸਤਰ ਬਖਸ਼ੀ ਸਮੁਦਾਏ,
ਲਓ ਜੇ ਉਹ ਜੇ ਵਧੀਆ ਸ਼ਸਤਰ ਚਾਹੀਦੇ ਨੇ, ਸੋਹਣੇ ਬਸਤਰ ਚਾਹੀਦੇ ਨੇ, ਉਹਨਾਂ ਨੂੰ ਖਿਲਤਾਂ ਦੇ ਕੇ ਸੈਨਾਪਤੀ ਪ੍ਰਸੰਨ ਕੀਤੇ।
ਚੜੋ ਸਕਲਈ ਬਿਲਮ ਭੁਲਾਏ,
ਬਿਨਾਂ ਦੇਰੀ ਤੋਂ ਛੇਤੀ ਨਾਲ ਚੜ੍ਹਾਈ ਕਰੋ, ਛੇਤੀ ਨਾਲ ਹੀ ਆਪਾਂ ਚੱਲਣਾ।
ਤਰਕਸ਼ ਤੋਮਰ ਧਨੁੱਖ ਸੰਭਾਰੇ,
ਆਪਣੇ ਤਰਕਸ਼ ਪੱਥੇ ਤੀਰਾਂ ਦੇ ਬਰਛੀਆਂ ਬੰਦੂਕਾਂ ਸਾਰੇ ਸ਼ਸਤਰ ਅਸਤਰ ਯੋਧਿਆਂ ਨੇ ਸੰਭਾਲ ਲਏ।
ਤੁਪਕ ਤਮਾਂਚੇ ਗਜ਼ਬ ਗੁਜਾਰੇ,
ਵੱਡੀਆਂ ਬੰਦੂਕਾਂ ਜਿਹੜੇ ਤਮੰਚੇ ਹੁੰਦੇ ਛੋਟੇ ਸਭ ਨੇ ਸੰਭਾਲ ਲਏ।
ਗੁਲਕਾਂ ਗਨ ਬਰੂਦ ਮਨ ਪਾਈ,
ਮਨ ਪਾਉਂਦੀਆਂ ਗੋਲੀਆਂ ਬਰੂਦ ਦੇ ਕੁੱਪੇ ਭਰ ਕੇ ਸਭ ਨੇ ਲੈ ਲਏ।
ਲੀਲੇ ਸੁਪੱਟ ਤਿਆਰ ਸਮੁਦਾਈ,
ਸਾਰੇ ਸੁਪੱਟ ਯੋਧੇ ਵੇਖਦਿਆਂ ਵੇਖਦਿਆਂ ਪਲਾਂ ਵਿੱਚ ਹੀ ਤਿਆਰ ਬਰ ਤਿਆਰ ਹੋ ਗਏ।
ਭਾਂਤ ਭਾਂਤ ਕੇ ਖੜਗ ਬਿਲੰਦੇ,
ਭਾਂਤ ਭਾਂਤ ਦੀਆਂ ਤਲਵਾਰਾਂ ਵੱਡੀਆਂ ਵੱਡੀਆਂ ਖੜਗ ਤੇਗੇ ਖਪਰੇ ਤੀਰ ਕਈ ਤਰ੍ਹਾਂ ਦੇ ਕਹਿੰਦੇ ਅਸਤਰ ਸ਼ਸਤਰ ਸਭ ਨੇ ਲੈ ਲਏ।
ਮੁਸ਼ਟਨ ਲਿਪਚਾਮੀ ਕਰ ਬ੍ਰਿੰਦੇ,
ਸੈਨਾਪਤੀਆਂ ਦੀਆਂ ਤਲਵਾਰਾਂ ਬੜੀਆਂ ਮਹਿੰਗੀਆਂ ਸੀ, ਉਹਨਾਂ ਤੇ ਸੋਨਾ ਲੱਗਾ ਹੋਇਆ, ਨਗ ਜੜੇ ਹੋਏ, ਹੀਰੇ ਜੜੇ ਹੋਏ।
ਬਹੁਤ ਮੋਲ ਕੀ ਸਿਪਰ ਸੰਭਾਰੀ,
ਢਾਲਾਂ ਬੜੀਆਂ ਕੀਮਤੀ ਜਿਨ੍ਹਾਂ ਤੇ ਸੋਨੇ ਦੇ ਫੁੱਲ ਲਾਏ, ਢਾਲਾਂ ਸੰਭਾਲੀਆਂ ਨੇ।
ਪਯੋ ਸਨਦ ਬਦ ਦਲ ਭਾਰੀ,
ਕਹਿੰਦੇ ਏਦਾਂ ਬੜਾ ਵੱਡਾ ਦਲ ਸੀ ਫੌਜ ਦਾ, ਸਨਦ ਬਦ ਹੋ ਗਿਆ ਸਾਰਾ, ਸ਼ਸਤਰਧਾਰੀ ਹੋ ਗਏ ਸਾਰੇ।
ਅਬਦੁਲ ਖਾਨ ਅਧਿਕ ਉਤਸ਼ਾਹੂ,
ਅਬਦੁਲ ਖਾਨ ਦਾ ਬੜਾ ਉਤਸ਼ਾਹ ਆ ਮਨ ਦੇ ਵਿੱਚ ਲੜਨ ਵਾਸਤੇ।
ਪਿਕ ਸੈਨਾ ਉਰ ਜੰਗ ਉਮਾਊ,
ਜਦੋਂ ਆਪਣੀ ਸੈਨਾ ਵੇਖੀ ਅਬਦੁਲ ਖਾਨ ਨੇ, ਅਬਦੁੱਲੇ ਨੇ ਸਾਰੀ ਸੈਨਾ ਨੂੰ ਵੇਖ ਕੇ,
ਦਲ ਜੁੱਤ ਕਿਆ ਗੁਰ ਹਮਰੇ ਆਗੇ,
ਵੇਖ ਕੇ ਬੜਾ ਉਮਾ ਜਾਗਿਆ, ਕਹਿੰਦਾ ਮੇਰੇ ਸਾਹਮਣੇ ਗੁਰੂ ਦਾ ਕੀ ਦਲ ਹੋਣਾ, ਜਿੱਡੀ ਫੌਜ ਮੇਰੀ ਹੈ, ਮੇਰੇ ਸਾਹਮਣੇ ਗੁਰੂ ਜੀ ਕੀ ਹੋਣਗੇ।
ਗਹੇ ਕੇ ਮਾਰੇ ਜੀਨੇ ਪਾਗੇ,
ਕਹਿੰਦੇ ਜਾਂ ਫੜ ਲਵਾਂਗੇ ਜਾਂ ਮਾਰ ਦਿਆਂਗੇ ਜੇ ਗੁਰੂ ਜੀ ਨਾ ਭੱਜੇ, ਜੇ ਉਹ ਖਲੋਤੇ ਰਹੇ ਸਾਡੇ ਸਾਹਮਣੇ, ਨਾ ਭੱਜੇ ਜਾਂ ਫੜੇ ਜਾਣਗੇ ਜਾਂ ਮਾਰੇ ਜਾਣਗੇ।
ਨਿਕਸੇ ਉਹ ਵੈਰ ਬੰਬ ਬਜਵਾਈ,
ਏਦਾਂ ਅਬਦੁੱਲਾ ਨਿਕਲਿਆ ਬਾਹਰ ਆਪਣੇ ਨਗਾਰਿਆਂ ਤੇ ਚੋਭਾ ਮਰਵਾਉਂਦਾ।
ਚੜੀ ਬਾਇਨੀ ਹੋਏ ਸਮੁਦਾਈ,
ਬੜੀ ਵੱਡੀ ਫੌਜ 15,000 ਫੌਜ ਸੀ ਇਹਦੇ ਨਾਲ ਜਿਹੜੀ ਚੜਾਈ ਕਰਕੇ ਚੜੀ ਹੈ।
ਜਥਾ ਕਟਾ ਪ੍ਰੇਰੀ ਵੱਡ ਪੌਣ,
ਕਹਿੰਦੇ ਜਿਵੇਂ ਕਾਲੇ ਰੰਗ ਦੇ ਬੱਦਲ ਨੀ ਘਟਾ ਛਾਉਂਦੀ ਹਵਾ ਦੇ ਨਾਲ ਪ੍ਰੇਰੀ ਆਕਾਸ਼ ਵਿੱਚ ਆ ਜਾਂਦੀ, ਏਦਾਂ ਫੌਜ ਦੀ ਚੜਾਈ ਹੋਈ, ਕਾਲੇ ਰੰਗ ਦੀਆਂ ਵਰਦੀਆਂ ਪਾਈਆਂ ਸਾਰਿਆਂ ਨੇ।
ਬਾਦਿਤ ਬਜਤ ਗਰਜਨਾ ਤੌਣ,
ਨਗਾਰੇ ਵੱਜਦੇ ਨੇ, ਨਗਾਰਿਆਂ ਤੇ ਚੋਭਾਂ ਦੀ ਆਵਾਜ਼ ਸੁਣਾਈ ਦਿੰਦੀ ਹੈ।
ਚਮਕੇ ਸ਼ਸਤਰ ਚੰਚਲਾ ਮਾਨੋ,
ਤਲਵਾਰਾਂ ਚਮਕਦੀਆਂ ਸਭ ਦੇ ਹੱਥਾਂ ਵਿੱਚ, ਮਾਨੋ ਜਿਵੇਂ ਬਿਜਲੀ ਲਹਿ ਲਹਿ ਕਰਦੀ ਹੋਵੇ, ਜਿਵੇਂ ਮਾਨੋ ਬਿਜਲੀਆਂ ਚਮਕਦੀਆਂ ਹੋਣ ਹੱਥਾਂ ਵਿੱਚ।
ਗੁਲਕਾਂ ਓਰੇ ਭਰੇ ਮਾਨੋ,
ਤੇ ਜਿਹੜੀਆਂ ਗੋਲੀਆਂ ਨੇ ਏਦਾਂ ਲੱਗਦੀਆਂ ਨੇ ਵੀ ਇਹਨਾਂ ਨੇ ਓਲੇ ਲੈ ਲਿਆ ਮੀਂਹ ਵਰਸਾਉਣ ਵਾਸਤੇ, ਜਿਵੇਂ ਓਲਿਆਂ ਦਾ ਮੀਂਹ ਪੈਂਦਾ, ਗੜਿਆਂ ਦਾ ਮੀਂਹ ਪੈਂਦਾ, ਉਹ ਮਾਨੋ ਗੜੇ ਨੇ ਇਹਨਾਂ ਦੇ ਕੋਲ।
ਸਿੱਖਣ ਕੋ ਦਲ ਪਾ ਕੇ ਉਹ ਖੇਤ,
ਜਿਹੜਾ ਸਿੱਖਾਂ ਦਾ ਦਲ ਹੈ ਉਹ ਪੱਕੀ ਫਸਲ ਹੈ, ਉਹਦੇ ਤੇ ਗੜੇ ਪਾ ਦੇਣੇ ਆਪਾਂ ਤੇ ਜਾਂਦਿਆਂ ਫਸਲ ਤਬਾਹ ਕਰ ਦੇਣੀ ਹੈ।
ਚਲੀ ਤਾਂ ਬਰਸਨ ਕੇ ਹੇਤ,
ਗੜੇ ਲੈ ਕੇ ਗੋਲੀਆਂ ਦੇ, ਗੁਰੂ ਸਾਹਿਬ ਜੀ ਦੇ ਸਿੱਖਾਂ ਦੇ ਪੱਕੇ ਖੇਤ ਉੱਤੇ ਵਰਸਣ ਵਾਸਤੇ ਚੱਲੇ ਨੇ।
ਗੁਰ ਕੇ ਬਾਣ ਵਿਪਰਜੈ ਵਾਯੂ,
ਪਰ ਸਤਿਗੁਰੂ ਜੀ ਦੇ ਤੀਰ ਉਹ ਕੁਫੇਰੀ ਹਵਾ ਨੇ ਵੀ ਆ ਜਾਣ ਬੱਦਲ ਚੜ ਕੇ, ਪਰ ਜਦੋਂ ਅੱਗੋਂ ਕੁਫੇਰੀ ਹਵਾ ਚੱਲਦੀ ਆ ਜਿੱਧਰੋਂ ਆਉਂਦੀ ਆ ਨੇ ਬੱਦਲ ਉੱਧਰ ਹੀ ਪਿੱਛੇ ਲੈ ਜਾਂਦੇ ਨੇ ਹਵਾ ਧੱਕ ਕੇ। ਕਹਿੰਦੇ ਸਤਿਗੁਰਾਂ ਦੇ ਤੀਰ ਮਨ ਨੂੰ ਅੱਗੋਂ ਚੱਲਣ ਵਾਲੀ ਹਵਾ ਹੈ।
ਜੋ ਸਨਮੁਖ ਚੱਲ ਦੇਹੇ ਉਡਾਯੂ,
ਜਿਹੜਾ ਉਹਦੇ ਸਾਹਮਣੇ ਆਵੇਗਾ ਉਹਨੂੰ ਉਡਾ ਕੇ ਰੱਖ ਦੇਗੀ, ਜਿਹੜਾ ਸਤਿਗੁਰਾਂ ਦੇ ਤੀਰਾਂ ਦੇ ਸਾਹਮਣੇ ਆਵੇਗਾ ਉਹ ਮਿੱਟੀ ਚ ਗਰਕ ਹੋ ਜਾਏਗਾ।
ਚਲਿਓ ਬੇਗ ਕਰ ਲਸ਼ਕਰ ਪਾਰੋ,
ਕਹਿੰਦੇ ਏਦਾਂ ਬੜਾ ਵੱਡਾ ਲਸ਼ਕਰ ਬੜੇ ਵੇਗ ਨਾਲ ਬੜੇ ਬਲ ਨਾਲ ਚੱਲੇ, ਜਿਵੇਂ ਮਾਨੋ ਜਾਂਦੇ ਹੀ ਜਿੱਤ ਮਿਲ ਜਾਣੀ ਹੈ ਇਹਨਾਂ ਨੂੰ, ਜਿਵੇਂ ਸੌਖਾ ਜਿਹਾ ਹੀ ਕੰਮ ਹੁੰਦਾ। ਇਹਨਾਂ ਨੇ ਅੱਜ ਤਾਈਂ ਵੇਖੇ ਨਹੀਂ ਸੀ ਇਹੋ ਜਿਹੇ ਹੱਥ, ਜਿਨ੍ਹਾਂ ਨੇ ਵੇਖੇ ਉਹ ਬਚੇ ਕੋਈ ਨਹੀਂ, ਉੱਥੇ ਜੰਗ ਦੇ ਮੈਦਾਨ 'ਚ ਮਾਰੇ ਗਏ ਅੰਮ੍ਰਿਤਸਰ ਸਾਹਿਬ। ਜੇ ਉਹਨਾਂ ਵਿੱਚੋਂ ਕੁਝ ਬਚ ਕੇ ਇਹਨਾਂ ਕੋਲ ਆਏ ਹੁੰਦੇ ਉਹ ਦੱਸ ਦਿੰਦੇ, ਬਚਣ ਦਿੱਤੇ ਹੀ ਨਹੀਂ, ਉੱਥੇ ਸਾਰੇ ਮਿੱਟੀ 'ਚ ਗਰਕ ਕਰਤੇ। ਇਹ ਚੱਲੇ ਹੀ ਪਹਿਲੀ ਵਾਰ ਸੀ ਸਿੱਖਾਂ ਦੇ ਕਰੜੇ ਹੱਥ ਵੇਖਣ।
ਉਤਸ਼ਾਹਤ ਬੋਲਤ ਗੁਰ ਮਾਰੋ,
ਬੜੇ ਉਤਸ਼ਾਹ ਨਾਲ ਜਾਂਦੇ ਆ ਬੋਲਦੇ, ਕਹਿੰਦੇ ਜਾਂਦੇ ਗੁਰੂ ਜੀ ਨੂੰ ਮਾਰ ਦੇਈਏ।
ਭਾਈ ਸਗੁਨ ਮੰਦੀ ਅਵਲੋਕ,
ਕਹਿੰਦੇ ਕੀ ਨੇ ਸਾਡੇ ਸਾਹਮਣੇ ਗੁਰੂ ਜੀ, ਉਹ ਤਾਂ ਆਟੇ 'ਚ ਲੂਣ ਵਾਂਗੂ ਹੋਣਗੇ ਸਾਡੇ ਦਲ ਦੇ ਸਾਹਮਣੇ, ਆਟੇ ਵਿੱਚ ਲੂਣ ਦੇ ਤੁੱਲ ਹੋਣਗੇ ਸਾਡੇ ਸਾਹਮਣੇ, ਕੀ ਲੜਨਗੇ। ਪਰ ਇਹਨਾਂ ਨੂੰ ਇਹ ਨਹੀਂ ਪਤਾ ਆਟੇ 'ਚ ਲੂਣ ਥੋੜ੍ਹਾ ਜਿਹਾ ਵੀ ਪਿਆ ਹੋਵੇ ਨਾ, 20 ਕਿਲੋ ਆਟੇ ਦੇ ਵਿੱਚ ਮੁੱਠੀ ਕੁ ਲੂਣ ਪਾ ਦਿਓ ਨਾ, 20 ਕਿਲੋ ਆਟੇ ਦਾ ਸਵਾਦ ਬਦਲ ਕੇ ਰੱਖ ਦਿੰਦਾ ਲੂਣ। ਇਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਉਹ ਮੁੱਠੀ ਕੁ ਵੀ ਸਿੱਖ ਨੇ ਪਰ ਇਹਨਾਂ ਦਾ ਸਵਾਦ ਇਹਨਾਂ ਨੂੰ ਬਦਲ ਕੇ ਰੱਖ ਦੇਗਾ, ਇਹਨਾਂ ਦੇ ਮੂੰਹ ਮੋੜ ਕੇ ਰੱਖ ਦੇਣਗੇ ਗੁਰੂ ਕੇ ਸਿੱਖ। ਕਹਿੰਦੇ ਆਪਾਂ ਤਾਂ ਜਾਂਦਿਆਂ ਹੀ ਜੰਗ ਜਿੱਤ ਜਾਣਾ।
ਭਾਈ ਸਗੁਨ ਮੰਦੀ ਅਵਲੋਕ,
ਇਹਨਾਂ ਨੇ ਮਾੜੇ ਸ਼ਗਨ ਵੇਖੇ ਜਦੋਂ ਚੱਲੇ ਨਾ, ਤੇ ਮਾੜੇ ਸ਼ਗਨ ਇਹਨਾਂ ਨੂੰ ਕੁਦਰਤ ਵਿਖਾਉਂਦੀ ਆ ਹਾਲੇ ਵੀ ਬੰਦੇ ਬਣ ਕੇ ਮੁੜ ਜਾਓ ਵਾਪਸ। ਹਾਂਜੀ,
ਸਿਆਣੇ ਦਿਲ ਮੈਂ ਧਾਰਤ ਸ਼ੋਕ,
ਸਿਆਣੇ ਬੰਦੇ ਇਹਨਾਂ 'ਚ ਵੀ ਹੋਣਗੇ ਜਿਹਨਾਂ ਦੀ ਪੇਸ਼ ਨਹੀਂ ਸੀ ਜਾਂਦੀ, ਉਹ ਆਪਣੇ ਮਨ 'ਚ ਡਰਦੇ ਨੇ ਵੇਖ ਕੇ ਮਾੜੇ ਸ਼ਗਨਾਂ ਨੂੰ।
ਸਮੁੱਖ ਬਾਯੂ ਮ੍ਰਿਗ ਮਾਲ ਕੁਫੇਰੀ,
ਕਹਿੰਦੇ ਕੀ ਸਿੱਖ ਦਿਸੇ ਮਾੜੇ ਸ਼ਗਨ, ਕਹਿੰਦੇ ਸਾਹਮਣੇ ਉਹ ਪੁੱਠੀ ਹਵਾ ਚੱਲੀ ਕੁਫੇਰੀ, ਅੱਗੋਂ ਅੱਗੋਂ ਹਵਾ ਚੱਲ ਪਈ, ਫਿਰ ਜਿਹੜੀ ਹਿਰਨਾਂ ਦੀ ਮਾਲਾ ਹਿਰਨਾਂ ਦੀ ਡਾਰ ਹੈ ਉਹ ਖੱਬੇ ਪਾਸਿਓਂ ਇਹਨਾਂ ਨੇ ਆਉਂਦੀ, ਜੇ ਸੱਜੇ ਪਾਸਿਓਂ ਆਵੇ ਸ਼ੁਭ ਸ਼ਗਨ ਮੰਨਿਆ ਜਾਂਦਾ, ਉਹ ਖੱਬੇ ਪਾਸਿਓਂ ਆਉਂਦੀ ਵੇਖੀ।
ਯਾਰੋ ਦਤ ਦ੍ਰਿਗ ਅਸ਼ਰੂ ਗੇਰੀ,
ਘੋੜੇ ਰੋਈ ਜਾਂਦੇ ਨੇ ਤੇ ਉਹਨਾਂ ਦੀਆਂ ਅੱਖਾਂ 'ਚੋਂ ਅੱਥਰੂ ਵਗੀ ਜਾਂਦੇ। ਘੋੜਾ ਬੜਾ ਸਿਆਣਾ ਜਾਨਵਰ ਹੁੰਦਾ, ਬਹੁਤ ਸਿਆਣਾ ਹੁੰਦਾ ਘੋੜਾ, ਉਹਨੂੰ ਪਤਾ ਉਹਨਾਂ ਨੂੰ ਸੋਝ ਰਿਹਾ ਵੀ ਉੱਥੇ ਜੰਗ ਹੋਣਾ। ਕਹਿੰਦੇ ਘੋੜੇ ਜਿਹੜੇ ਨੇ ਰੋ ਰਹੇ ਨੇ, ਅੱਖਾਂ 'ਚੋਂ ਅੱਥਰੂ ਵਗ ਰਹੇ ਨੇ ਘੋੜਿਆਂ ਦੇ।
ਸਿਰ ਪਰ ਬਾਇਸ ਗੀਤ ਪਰਮਾਵੇ,
ਫਿਰ ਜਿਹੜੀ ਫੌਜ ਜਾ ਰਹੀ ਹੈ ਇਹਨਾਂ ਦੇ ਸਿਰ ਦੇ ਉੱਤੇ ਕਾਂ ਤੇ ਗਿੱਧਾਂ ਜਿਹੜੀਆਂ ਨੇ ਉੱਡਦੀਆਂ ਨਜ਼ਰ ਆਈਆਂ।
ਸ਼ਿਵਾ ਅਸ਼ਿਵਾ ਪੁਕਾਰ ਤੇ ਆਵੇ,
ਗਿੱਦੜ ਬੋਲਦੇ ਨੇ, ਕੁੱਤੇ ਰੂੜਾਂ ਕੱਢ ਕੇ ਸੱਜੇ ਖੱਬਿਓਂ ਬੋਲ ਰਹੇ ਨੇ।
ਗਿਰੇ ਅਚਾਨਕ ਚਾਲ ਤਕੋਰੇ,
ਪਤਾ ਨੀ ਕੀ ਹੁੰਦਾ ਅਚਾਨਕ ਘੋੜੇ ਤੁਰਦੇ ਤੁਰਦੇ ਡਿੱਗ ਜਾਂਦੇ ਆ, ਘੋੜੇ ਲੜਖ ਜਾਂਦੇ, ਕਹਿੰਦੇ ਲੜਖੜਾ ਕੇ ਡਿੱਗ ਜਾਂਦੇ ਆ।
ਮਨ ਸੂਰਨ ਕੇ ਮਲਨ ਅਥੋਰੇ,
ਜਿਹੜੇ ਸੂਰਮੇ ਨੂੰ ਨਾ ਚਾਹ ਹੀ ਕੋਈ ਨਹੀਂ ਹੈ, ਉਤਸ਼ਾਹ ਹੀ ਕੋਈ ਨਹੀਂ, ਉਹਨਾਂ ਦੇ ਮਨ ਬੜੇ ਢੱਠੇ ਜੇ ਹਨ, ਉਦਾਸ ਨੇ।
ਮਿਲਿਓ ਕਾਟ ਕੋ ਭਾਰ ਅਗਾਰੀ,
ਇਹਨੇ ਨੂੰ ਤੁਰੇ ਤੇ ਅੱਗੇ ਲੱਕੜਾਂ ਦਾ ਢੇਰ ਲੈ ਕੇ ਨਾ ਸਿਰ ਤੇ ਪੰਡਾਂ ਵੱਡੀਆਂ ਵੱਡੀਆਂ ਚੁੱਕ ਕੇ 15-20 ਬੰਦੇ ਤੁਰੇ ਹੋਣ, ਉਹ ਸਿਰ ਤੇ ਲੱਕੜਾਂ ਦਾ ਢੇਰ ਚੁੱਕਿਆ ਹੋਇਆ, ਉਹਨਾਂ ਨੇ ਇਹ ਵੀ ਮਾੜਾ ਸ਼ਗਨ ਦਿਸਿਆ।
ਹਰ ਬੋਲਿਓ ਮ੍ਰਿਤ ਸੂਚਿਤ ਪਾਰੀ,
ਹਾਲੇ ਤੁਰੇ ਹੀ ਸੀ ਕਿ ਇਹਨੇ ਨੂੰ ਗਧਾ ਹਿਣਕਣ ਲੱਗ ਪਿਆ ਨਾਲ ਹੀ, ਅਬਦੁਲ ਖਾਨ ਦੇ ਐਨ ਕੋਲ ਆ ਕੇ ਹਿੜਕਣ ਲੱਗ ਪਿਆ, ਜਿਵੇਂ ਇਹਨੂੰ ਦੱਸਦਾ ਹੋਵੇ ਉਹ ਮਰਨ ਚੱਲਿਆ, ਤੁਰ ਜਾ ਹਾਲੇ ਵੀ ਵਾਪਸ। ਉਹ ਪਰ ਉਹਦੀ ਗਧੇ ਦੀ ਆਵਾਜ਼ ਵੀ ਸੁਣ ਕੇ ਨਹੀਂ ਮੰਨਿਆ।
ਦੁੰਦ ਪਨਾ ਦਿੱਤ ਅਲਪ ਮਲੀਨਾ,
ਨਗਾਰੇ ਜਦੋਂ ਚੋਭਾਂ ਮਾਰਦਾ ਅਬਦੁਲ, ਕਹਿੰਦਾ ਉਹ ਜ਼ੋਰ ਨਾਲ ਮਾਰੋ ਚੋਭਾਂ, ਉਹ ਨਗਾਰ 'ਚ ਪੂਰਾ ਜ਼ੋਰ ਲਾ ਕੇ ਨਗਾਰਾ ਵਜਾਉਂਦੇ, ਨਗਾਰੇ ਦੀ ਆਵਾਜ਼ ਹੀ ਨਹੀਂ ਨਿਕਲਦੀ ਵਿੱਚੋਂ, ਉਹ ਵੀ ਬੜੇ ਮਲੀਨ ਜੇ ਵੱਜਦੇ ਹੈ।
ਜਾਤ ਲੀਏ ਮਿਰਤਕ ਸਭ ਚੀਨਾ,
ਏਦਾਂ ਜਾਪਦਾ ਵੀ ਮੁਰਦਿਆਂ ਦੀਆਂ ਲਾਸ਼ਾਂ ਘੋੜਿਆਂ ਤੇ ਲੱਦ ਕੇ ਲਿਜਾ ਰਹੇ ਨੇ, ਬਸ ਉੱਥੇ ਜਾ ਕੇ ਮਰਨਾ ਤੇ ਡਿੱਗਣਾ ਹੀ ਸੀ ਇਹਨਾਂ ਨੇ, ਜਿਹੜੇ 15,000 ਜਾ ਰਹੇ ਨੇ ਮਾਨੋ ਘੋੜਿਆਂ ਤੇ ਬਿਠਾ ਕੇ ਮੁਰਦਿਆਂ ਨੂੰ ਲਿਜਾ ਰਹੇ ਨੇ, ਤੇ ਹਰਗੋਬਿੰਦਪੁਰੇ ਜਾਂਦਿਆਂ ਇਹਨਾਂ ਨੇ ਮਿੱਟੀ ਤੇ ਡਿੱਗ ਜਾਣਾ ਮਰ ਕੇ। ਉਹ ਦਸ਼ਾ ਹੋ ਰਹੀ ਹੈ ਇਹਨਾਂ ਦੀ।
ਰਤਨ ਚੰਦ ਟਿਗ ਅਬਦੁਲ ਖਾਨ,
ਰਤਨ ਚੰਦ ਦੇ ਕੋਲ ਅਬਦੁਲ ਖਾਨ ਖੜਾ।
ਕਰਮ ਚੰਦ ਚੰਦੂ ਸੁਤ ਜਾਨ,
ਦੂਜਾ ਚੰਦੂ ਦਾ ਲੜਕਾ ਕਰਮ ਚੰਦ ਖੜਾ ਹੈ।
ਪੂਜਿਤ ਕਿਤਕ ਕੋਟ ਕਰ ਲੀਨ,
ਪੁੱਛਦਾ ਰਤਨ ਚੰਦ ਕਿੰਨਾ ਕੁ ਕਿਲਾ ਬਣਾ ਲਿਆ ਗੁਰੂ ਜੀ ਨੇ ਉੱਥੇ, ਕਿੰਨੀ ਕੁ ਕੰਧ ਰਚ ਲਈ ਹੈ।
ਸੰਗ ਕਿਤਕ ਦਲ ਦੇਖਣ ਕੀਨ,
ਕਿੱਡਾ ਕੁ ਦਲ ਹੈ ਉਹਦੇ ਨਾਲ, ਕਿੰਨੀ ਕੁ ਫੌਜ ਹੈ।
ਕਹਿਣ ਲੱਗਿਓ ਕਿਆ ਤੁਮਰੇ ਆਗੇ,
ਕਹਿਣ ਲੱਗੇ ਸੂਬਾ ਜਲੰਧਰ ਤੇਰੇ ਸਾਹਮਣੇ ਕੀ ਨੇ, ਜਿੰਨੇ ਵੀ ਹੋਣ ਤੇਰੇ ਸਾਹਮਣੇ ਕੀ ਨੇ।
ਮੈਂ ਜਾਨੀ ਮਨ ਪਿਖ ਗੁਰ ਭਾਗੇ,
ਮੈਂ ਇਹ ਜਾਣ ਲਿਆ ਵੀ ਜਦੋਂ ਤੁਸੀਂ ਜਾਓਗੇ ਤੁਹਾਨੂੰ ਵੇਖਦਿਆਂ ਉਹਨਾਂ ਨੇ ਭੱਜ ਜਾਣਾ, ਤੁਹਾਡੇ ਨਾਲ ਲੜਨਾ ਕੋਈ ਨੀ।
ਆਟੇ ਵਿਖੇ ਲੋਨੀ ਅਨੁਮਾਨਾ,
ਤੇਰੇ ਸਾਹਮਣੇ ਆਟੇ ਚ ਲੂਣ ਵਾਂਗੂ ਹਨ।
ਮਿਹਰ ਖੁਦਾਏ ਆਪ ਪਰ ਜਾਨਾ,
ਇਹ ਤਾਂ ਖੁਦਾ ਦੀ ਤੁਹਾਡੇ ਤੇ ਮਿਹਰ ਹੋਈ ਹੈ ਵੀ ਉਹਨਾਂ ਨੇ ਵੇਖਦੇ ਹੀ ਭੱਜ ਜਾਣਾ, ਤੁਹਾਨੂੰ ਤਾਂ ਜਾਂਦੇ ਹੀ ਫਤਿਹ ਮਿਲ ਜਾਣੀ ਹੈ।
ਚਲਿਓ ਵੇਗ ਤੇ ਲਸ਼ਕਰ ਪਾਰਾ,
ਏਦਾਂ ਬੜੇ ਵੇਗ ਨਾਲ ਲਸ਼ਕਰ ਲੈ ਕੇ ਤੁਰਿਆ।
ਜਿਉਂ ਸਲਤਾ ਪਦ ਤਜਿਓ ਕਿਨਾਰਾ,
ਜਿਵੇਂ ਸਮੁੰਦਰ ਨੀ ਆਪਣਾ ਕਿਨਾਰਾ ਛੱਡ ਕੇ ਵੱਧ ਕੇ ਅੱਗੇ ਆਉਂਦਾ, ਏਦਾਂ ਇਹਦੀਆਂ ਫੌਜਾਂ ਚੱਲੀਆਂ।
ਉਛਰਿਓ ਵੱਡ ਤੁਰੰਗ ਜੁੱਤ ਜਾਵੀ,
ਘੋੜਿਆਂ ਦੇ ਸਮੇਤ ਉਛਲਦੇ ਜਾ ਰਹੇ ਨੇ।
ਇਸ ਪ੍ਰਕਾਰ ਸੋ ਨਦਰੀ ਆਵੀ,
ਏਦਾਂ ਨਜ਼ਰ ਆਉਂਦੀ ਹੈ ਇਹ ਫੌਜ।
ਜਰਾ ਸਿੰਧ ਜਨ ਮੀਤ ਬੁਲਾਇਓ,
ਕਹਿੰਦੇ ਮਾਨੋ ਜਰਾ ਸਿੰਧ ਭਗਵਾਨ ਕ੍ਰਿਸ਼ਨ ਨਾਲ ਲੜਨ ਆਇਆ ਸੀ ਨਾ, ਉਹਨੇ ਆਪਣੇ ਮਿੱਤਰ ਨੂੰ ਨਾਲ ਮਿਲਾ ਕੇ।
ਕਾਲ ਜਮਨ ਦਲ ਬੜ ਜੁੱਤ ਤਾਇਓ,
ਉਹ ਇੱਕ ਵੱਡਾ ਜਰਨੈਲ ਲੈ ਕੇ ਆਇਆ ਸੀ ਜਰਾ ਸਿੰਧ, ਉਹਦਾ ਨਾਂ ਸੀ ਕਾਲ ਜਮਨ। ਉਹ ਕਾਲ ਜਮਨ ਨੂੰ ਜਿਵੇਂ ਲਿਆਇਆ ਸੀ ਨਾ ਭਗਵਾਨ ਕ੍ਰਿਸ਼ਨ ਤੇ ਚੜਾ ਕੇ ਬੜੀ ਵੱਡੀ ਫੌਜ ਲੈ ਕੇ।
ਹਰ ਗੋਬਿੰਦ ਪਰ ਲਰਨ ਸਿਧਾਵਾ,
ਜਰਾ ਸਿੰਧ ਜਿਵੇਂ ਕਾਲ ਜਮਨ ਨੂੰ ਲਿਆਇਆ ਸੀ ਚੜਾ ਕੇ ਭਗਵਾਨ ਕ੍ਰਿਸ਼ਨ ਉੱਤੇ।
ਹਰ ਗੋਬਿੰਦ ਪਰ ਲਰਨ ਸਿਧਾਵਾ,
ਹਰ ਗੋਬਿੰਦ ਪਰ ਤਿਵੇਂ ਆਵਾ, ਜਿਵੇਂ ਉਹ ਆਇਆ ਸੀ ਕ੍ਰਿਸ਼ਨ ਜੀ ਨਾਲ ਲੜਨ। ਕਹਿੰਦੇ ਇਸੇ ਤਰ੍ਹਾਂ ਰਤਨ ਚੰਦ, ਮੰਨ ਲਓ ਜਰਾ ਸਿੰਧ ਹੈ ਔਰ ਜਿਹੜਾ ਸੂਬਾ ਜਲੰਧਰ ਹੈ ਉਹ ਕਾਲ ਜਮਨ ਹੈ, ਤੇ ਕਲਯੁਗ ਦੇ ਅਵਤਾਰ ਗੁਰੂ ਹਰਗੋਬਿੰਦ ਸਾਹਿਬ ਨਾਲ ਲੜਨ ਵਾਸਤੇ ਚੜ ਕੇ ਆ ਰਿਹਾ।
ਚਲੇ ਵੀਰ ਦਸ ਪੰਜ ਹਜ਼ਾਰ,
15,000 ਫੌਜ ਲੈ ਕੇ ਚੜ ਕੇ ਆ ਰਹੇ ਨੇ।
ਪੁਸ਼ਟ ਤੁਰੰਗਨ ਪਰੇ ਅਸਵਾਰ,
ਬੜੇ ਬੜੇ ਬਲਵਾਨ ਸੀ ਇਹਨਾਂ ਦੇ, ਰਿਸ਼ਟ ਪੁਸ਼ਟ ਸਨ ਜਿਨ੍ਹਾਂ ਤੇ ਸਵਾਰ ਨੇ।
ਲੇ ਸਹੰਸਰ ਚਤੁਰ ਦਸ਼ ਜੋਧਾ,
ਏਦਾਂ ਕਹਿੰਦੇ ਫੌਜਾਂ ਲੈ ਕੇ ਚੱਲੇ ਹਨ।
ਹਰ ਜਨ ਚੜਿਓ ਰਾਮ ਪਰ ਕ੍ਰੋਧਾ,
ਕਹਿੰਦੇ ਜਿਵੇਂ ਭਗਵਾਨ ਰਾਮ ਜੀ ਦੇ ਉੱਤੇ ਆਇਆ ਸੀ ਚੜ ਕੇ ਲੰਕਾਪਤੀ, ਏਦਾਂ ਇਹ ਚੜ ਕੇ ਆ ਰਹੇ ਨੇ।
ਮਦਰਾ ਪਾਨ ਮਲੇਛ ਕਰਨ ਤੇ,
ਕਹਿੰਦੇ ਰਸਤੇ ਵਿੱਚ ਨਾ ਇਹ ਮਲੇਛ ਤੁਰੇ ਜਾਣ, ਬਰਸਾਤਾਂ ਦੇ ਦਿਨ ਸਨ ਤੇ ਸ਼ਾਮ ਜਿਹਦੇ ਸਮੇਂ ਜਿੱਥੇ ਰੁਕਿਆ ਕਰਨ ਉੱਥੇ ਸ਼ਰਾਬ ਪੀਣ ਲੱਗ ਪੈਣ। ਰਾਹ ਵਿੱਚ ਮਲੇਛ ਜੋ ਨੇ ਰਾਕਸ਼ ਬਿਰਤੀ ਸੀ ਇਹਨਾਂ ਦੀ, ਤੇ ਸ਼ਰਾਬਾਂ ਪੀਂਦੇ ਜਾਂਦੇ ਨੇ।
ਕਹਿ ਕਹਿ ਅਬਦੁਲ ਖਾਨ ਸੁਣਨ ਤੇ,
ਸ਼ਰਾਬ ਪੀ ਕੇ ਨਾ ਅਬਦੁਲ ਖਾਨ ਨੂੰ ਆ ਗਏ। ਸ਼ਰਾਬ ਦੇ ਵਿੱਚ ਸ਼ਰਾਬੀ ਭਾਵੇਂ ਜਿੰਨਾ ਮਰਜ਼ੀ ਕਾਇਰ ਹੋਵੇ ਬੜਾ ਦਲੇਰ ਬਣਿਆ ਹੁੰਦਾ, ਜਦੋਂ ਉੱਤਰ ਜਾਂਦੀ ਹੈ ਫਿਰ ਕਹਿੰਦਾ ਆ ਕੀ ਹੋਇਆ। ਇੱਕ ਸ਼ਰਾਬੀ ਮਹਾਰਾਜਾ ਰਣਜੀਤ ਸਿੰਘ ਨੂੰ ਨਾ ਦਿਨੇ ਮਹਾਰਾਜਾ ਰਣਜੀਤ ਸਿੰਘ ਤੁਰਿਆ ਜਾਵੇ ਹਾਥੀ ਤੇ ਸਵਾਰ, ਤੇ ਸ਼ਰਾਬੀ ਖੜਾ ਬਾਜ਼ਾਰ 'ਚ ਲਾਹੌਰ ਦੇ, ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ ਓਏ ਰਾਜਿਆ ਕਾਣਿਆ ਹਾਥੀ ਵੇਚਣਾ। ਮਹਾਰਾਜਾ ਸਾਹਿਬ ਸੁਣ ਕੇ ਹੱਸ ਪਏ ਵੀ ਸ਼ਰਾਬੀ ਹੈ, ਕਹਿੰਦੇ ਨੂੰ ਫੜ ਲਓ। ਫੜ ਕੇ ਕਹਿੰਦੇ ਕੈਦ ਕਰੋ ਇਹਨੂੰ, ਰਾਤ ਨੂੰ ਰੱਖੋ ਵੀ ਲੱਥ ਜਾਏਗੀ, ਸਵੇਰੇ ਗੱਲ ਕਰਾਂਗੇ। ਅਗਲੇ ਦਿਨ ਬੁਲਾ ਕੇ ਉਹਨੂੰ ਪੁੱਛਿਆ ਹਾਂ ਵੀ ਹਾਥੀ ਖਰੀਦਣਾ, ਕਹਿੰਦਾ ਜੀ ਉਹ ਕੱਲ੍ਹ ਦੇ ਵਪਾਰੀ ਦਾ ਕੱਲ੍ਹ ਹੀ ਟੁਰ ਗਏ ਕਿਤੇ। ਤੋ ਇਹ ਸ਼ਰਾਬੀ ਸਨ ਅਬਦੁਲ ਖਾਨ ਦੇ ਬੰਦੇ, ਤੇ ਪੀ ਕੇ ਨਾ ਸ਼ਰਾਬ ਦੇ ਨਸ਼ੇ 'ਚ ਅਬਦੁਲ ਖਾਨ ਨੂੰ ਆ ਕੇ ਗੱਲਾਂ ਕਰਦੇ, ਕਹਿੰਦੇ
ਕਹਾਂ ਗੁਰੂ ਅਬ ਦਿਓ ਬਤਾਏ,
ਕੇ ਕਹਿੰਦੇ ਸੂਬਾ ਜਲੰਧਰ ਜੀ ਕਿੱਥੇ ਆ ਗੁਰੂ ਹੁਣੇ ਦੱਸੋ ਸਾਨੂੰ। ਆ ਕੇ ਨਾ ਪੀ ਕੇ ਸ਼ਰਾਬ ਦੇ ਨਸ਼ੇ ਦੀ ਲੋਰ 'ਚ ਕਹਿੰਦੇ ਕਿੱਥੇ ਆ ਗੁਰੂ ਸਾਨੂੰ ਦੱਸੋ।
ਗਹੇ ਤੁਰਤ ਕਿਆ ਜੰਗ ਮਚਾਏ,
ਕਹਿੰਦੇ ਕਾਹਦਾ ਜੰਗ ਲੜਨਾ, ਅਸੀਂ ਜਾ ਕੇ ਓਦਾਂ ਹੀ ਫੜ ਲੈਂਦੇ ਹਾਂ ਬਿਨਾਂ ਜੰਗ ਲੜਿਆ।
ਕੋ ਅਬ ਅਟਕੇ ਲੜੇ ਅਗਾਰੀ,
ਕੌਣ ਹੈ ਜਿਹੜਾ ਸਾਡੇ ਸਾਹਮਣੇ ਲੜ ਕੇ ਅਟਕ ਸਕੇ।
ਛਿਨ ਮੈਂ ਸ਼ਤਰਨ ਦੇ ਸੰਘਾਰੀ,
ਅਸੀਂ ਇੱਕ ਛਿਨ ਦੇ ਵਿੱਚ ਹੀ ਸਾਰੇ ਦੁਸ਼ਮਣ ਨੂੰ ਮਾਰ ਦਿਆਂਗੇ।
ਅਮਰੀ ਸੈਨਾ ਬੜ ਸਾਵਧਾਨ,
ਸਾਡੀ ਸੈਨਾ ਬੜੀ ਸਾਵਧਾਨ ਹੈ ਜੀ, ਅਸੀਂ ਬੜੇ ਸਾਵਧਾਨ ਹਾਂ।
ਕੌਣ ਅਰੇ ਆ ਗਏ ਇਨਿਆਨ,
ਕੌਣ ਹੈ ਜਿਹੜਾ ਸਾਡੇ ਸਾਹਮਣੇ ਆ ਕੇ ਅੜ ਸਕੇ।
ਜਥਾ ਸਗਰ ਕੇ ਸੁਤ ਹੰਕਾਰੇ,
ਇੱਕ ਰਾਜਾ ਹੋਇਆ ਰਾਜਾ ਸਗਰ, ਉਹਦੇ 60,000 ਪੁੱਤਰ ਸਨ, ਉਹ ਬੜੇ ਹੰਕਾਰ ਦੇ ਵਿੱਚ ਸੀ।
ਗਿਨੇ ਨਕਾਹੂ ਅਵਨ ਮਜਾਰੇ,
ਉਹ ਇੱਕ ਰਿਸ਼ੀ ਦੇ ਕੋਲ ਆ ਗਏ ਉਹਦਾ ਅਪਮਾਨ ਕਰਨ ਵਾਸਤੇ। 60,000 ਉਹ ਰਿਸ਼ੀ ਨੇ ਇੱਕੋ ਸਰਾਪ ਦੇ ਕੇ ਸਾਰੇ ਦੇ ਸਾਰੇ ਭਸਮ ਕਰਤੇ, ਮਾਰ ਦਿੱਤੇ। ਕਹਿੰਦੇ ਉੱਦਾਂ ਇਹ ਜਾ ਰਹੇ ਨੇ,
ਪਲਕ ਉਗਾਰਨ ਤੇ ਜਰ ਗਏ।
ਉਹ ਜਿਹੜਾ ਰਿਸ਼ੀ ਸੀ ਉਹਨੇ ਕੇਵਲ ਅੱਖਾਂ ਹੀ ਖੋਲੀਆਂ, 60,000 ਪੁੱਤਰ ਸੀ ਸਗਰ ਦੇ ਵੱਲ ਵੇਖਿਆ ਤੇ ਭਸਮ ਹੋ ਗਏ।
ਤਥਾ ਮੂੜ ਚਾਹਤ ਰਿਸ ਪਏ,
ਕਹੇ ਮੂਰਖ ਮਰਨਾ ਚਾਹੁੰਦੇ ਹਨ।
ਕਰਤ ਮਾਰ ਬਕਾਰਾ ਚਾਲੇ,
ਮਾਰ ਬਕਾਰਾ ਕਰਦੇ ਜਾ ਰਹੇ ਨੇ।
ਪੀ ਸ਼ਰਾਬ ਕੇ ਤਕ ਮਤਵਾਲੇ,
ਸ਼ਰਾਬ ਪੀ ਕੇ ਕਈ ਮਤਵਾਲੇ ਹੋਏ ਜਾ ਰਹੇ ਨੇ।
ਹੈਨ ਬਾਗ ਕਰ ਗਹੇ ਕੁਦਾਵੀ,
ਘੋੜਿਆਂ ਦੀਆਂ ਬਾਗਾਂ ਖਿੱਚ ਖਿੱਚ ਕੇ ਘੋੜਿਆਂ ਨੂੰ ਛਾਲਾਂ ਮਰਾਉਂਦੇ ਹੈ।
ਤੁਪਕ ਸੰਭਾਰਤ ਕਿਤਕ ਤਵਾਵੀ,
ਕਈ ਬੰਦੂਕਾਂ ਦੀਆਂ ਗੋਲੀਆਂ ਹਵਾ ਚ ਛੱਡਦੇ ਨੇ।
ਪਟੇ ਪੇਰ ਰਣ ਸਿੰਘੇ ਬਾਜੇ,
ਪਟੇ ਪੇਰ ਤੇ ਰਣ ਸਿੰਘੇ ਵੱਜ ਰਹੇ ਨੇ।
ਬਸਤਰ ਸ਼ਸਤਰ ਜੁੱਤ ਜੋਧਾ ਸਜੇ,
ਉਹਦੇ ਬਸਤਰਾਂ ਸ਼ਸਤਰਾਂ ਸਹਿਤ ਸਜੇ ਜਾ ਰਹੇ ਨੇ।
ਧੁਨ ਉੱਚੀ ਤੇ ਬਾਜਤ ਢੋਲ,
ਢੋਲ ਵੱਜਦੇ ਜਾ ਰਹੇ ਨੇ ਨਾਲ ਨਾਲ।
ਪਟ ਮੁੱਦ ਤਰਤ ਪੁਕਾਰਤ ਬੋਲ,
ਉਰਮੇ ਬੜੇ ਖੁਸ਼ ਹੋ ਕੇ ਜਾ ਰਹੇ ਨੇ।
ਚਲਿਓ ਪੰਥ ਲਸ਼ਕਰ ਤਬ ਐਸੇ,
ਤਾਂ ਇਹ ਵੱਡਾ ਲਸ਼ਕਰ ਜਾ ਰਿਹਾ ਹੈ।
ਗਿਰ ਪਰ ਬਰਖੇ ਤੇ ਹੜ ਜੈਸੇ,
ਕਹਿੰਦੇ ਜਿਵੇਂ ਪਹਾੜ ਦੇ ਉੱਤੇ ਮੀਂਹ ਪਵੇ, ਹੜ ਪਏ, ਪਾਣੀ ਆਵੇ ਤੇ ਬਹਿ ਕੇ ਥੱਲੇ ਨੂੰ ਆਉਂਦਾ ਨਾ, ਤੇਜ਼ੀ ਨਾਲ ਏਦਾਂ ਜਾ ਰਹੇ ਨੇ।
ਦੋਰੀ ਚੋਬ ਦੁੰਦ ਬਨ ਪਰੀ,
ਨਗਾਰਿਆਂ ਤੇ ਦੋਹਰੀਆਂ ਚੋਬਾਂ ਲੱਗੀਆਂ ਨੇ।
ਦੂਰ ਦੂਰ ਲੱਗ ਧੁਨ ਸੁਨ ਪਰੀ,
ਦੂਰ ਤੱਕ ਨਗਾਰਿਆਂ ਦੀ ਆਵਾਜ਼ ਸੁਣਦੀ ਹੈ।
ਪਹੁੰਚੇ ਆਨ ਰੋਹੇਲੇ ਤੀਰ,
ਆਦੇ ਰੋਹੇਲੇ ਪਿੰਡ ਜਿੱਥੇ ਸਤਿਗੁਰੂ ਜੀ ਸਨ।
ਕਲਮਲਾ ਇਕੱਠੀ ਪਟ ਪੀਰ,
ਕੁਰਬਲ ਕਰਦੇ ਫਿਰਦੇ ਕੀੜਿਆਂ ਵਾਂਗੂ।
ਸਭ ਮੈਂ ਸੂਬਾ ਅਬਦੁਲ ਖਾਨ,
ਇਹਨਾਂ ਵਿੱਚ ਸਾਰਿਆਂ ਚ ਸੂਬੇਦਾਰ ਹੈ ਅਬਦੁਲ ਖਾਨ।
ਇੱਕ ਲਸ਼ਕਰ ਉਰ ਧਰ ਕਰ ਮਾਨ,
ਆਪਣਾ ਲਸ਼ਕਰ ਵੇਖਦਾ, ਨਿਗਾਹ ਮਾਰ ਕੇ ਤੇ ਬੜਾ ਹੰਕਾਰ ਕਰਦਾ ਹੈ।
ਦਿਓ ਹੁਕਮ ਮੰਗਵਾ ਇਸ ਤਰਨੀ,
ਦਰਿਆ ਪਾਰ ਕਰਨਾ ਸੀ, ਬਿਆਸ ਨੇ ਹੁਕਮ ਕਰਕੇ ਕਿਸ਼ਤੀਆਂ ਮੰਗਾਈਆਂ, ਬੇੜੇ ਮੰਗਾਏ।
ਪਾਰ ਸੈਨ ਸਭ ਤੂਰਨ ਕਰਨੀ,
ਛੇਤੀ ਨਾਲ ਸੈਨਾ ਪਾਰ ਕੀਤੀ।
ਤਤ ਛਿਨ ਕੇਵਟ ਹੋਏ ਸਮੁਦਾਇਆ,
ਕਹਿੰਦੇ ਬੜੇ ਮਲਾਹ ਆ ਗਏ, ਕਹਿੰਦੇ ਕਿਸ਼ਤੀਆਂ ਲੈ ਕੇ।
ਲਸ਼ਕਰ ਕਰਿਓ ਪਾਰ ਤਨ ਪਾਇਆ,
ਔਰ ਕਹਿੰਦੇ ਸਾਰਾ ਲਸ਼ਕਰ ਅਬਦੁਲ ਖਾਨ ਦਾ ਪਾਰ ਕੀਤਾ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਪਾਸ ਜੰਗ ਮੱਚ ਰਿਹਾ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।